ਤੁਸੀਂ ਕਲੇਮ ਹੈ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਖੁਦ ਗੱਲਬਾਤ ਕਰਕੇ ਖੁਦ ਡੀਲ ਕਰਕੇ ਤੁਹਾਨੂੰ ਤੁਹਾਡਾ ਬਣਦਾ ਹੱਕ ਦਿਵਾਉਣਗੇ ਗੁਰਸ਼ਰਨ ਬੌਬੀ ਸਿੱਧੂ ਜੀ 6475393020 ਤੇ ਸੰਪਰਕ ਕੀਤਾ ਜਾ ਸਕਦਾ ਹੈ 6475393020 ਕੀ ਤੁਸੀਂ ਕਿਸੇ ਡਿਲੀਵਰੀ ਐਪ ਜਿਵੇਂ ਕਿ ਉਬਰ ਐਮਾਜ਼ਾਨ ਫਲੈਕ ਡੋਰਡੈਸ਼ ਜਾਂ ਹੋਰਾਂ ਲਈ ਕੰਮ ਕਰਦੇ ਹੋ ਆਖਰੀ ਵਾਰ ਕਦੋਂ ਇਨ੍ਹਾਂ ਐਪਾਂ ਨੇ ਤੁਹਾਡੇ ਨਾਲ ਇੱਕ ਵਿਅਕਤੀ ਵਾਂਗ ਵਿਵਹਾਰ ਕੀਤਾ ਸੀ ਆਖਰੀ ਵਾਰ ਤੁਹਾਨੂੰ ਕਦੋਂ ਵਾਧਾ ਮਿਲਿਆ ਕੀ ਤੁਸੀਂ ਸਖਤ ਮਿਹਨਤ ਕਰ ਰਹੇ ਹੋ ਪਰ ਘੱਟ ਪੈਸੇ ਕਮਾ ਰਹੇ ਹੋ ਜੇਕਰ ਤੁਹਾਨੂੰ ਕੰਮ ਤੇ ਸੱਟ ਲੱਗ ਜਾਂਦੀ ਹੈ ਤਾਂ ਕੀ ਇਹ ਐਪਸ ਤੁਹਾਡੀ ਮਦਦਗਾਰ ਹਨ ਉਹ ਤੁਹਾਨੂੰ ਇੱਕ ਜ਼ਰੂਰੀ ਵਰਕਰ ਕਹਿੰਦੇ ਹਨ ਪਰ ਕੀ ਉਹ ਤੁਹਾਡੇ ਨਾਲ ਅਜਿਹਾ ਵਿਵਹਾਰ ਕਰਦੇ ਹਨ ਜਿਵੇਂ ਕਿ ਤੁਸੀਂ ਉਹਨਾਂ ਲਈ ਜ਼ਰੂਰੀ ਹੋ ਤੁਹਾਨੂੰ ਇਹ ਬਰਦਾਸ਼ਤ ਕਰਨ ਦੀ ਲੋੜ ਨਹੀਂ ਹੈ ਗਿਗ ਵਰਕਰਸ ਯੂਨਾਈਟਿਡ .ca ਵਿਖੇ ਸੈਂਕੜੇ ਵਰਕਰਸ ਦੇ ਨਾਲ ਜੁੜੋ ਅਤੇ ਅਸੀਂ ਇਸ ਨੂੰ ਇਕੱਠੇ ਬਦਲਣ ਲਈ ਸੰਘਰਸ਼ ਕਰਾਂਗੇ ਗਿਗ ਵਰਕਰਸ ਯੂਨਾਈਟਿਡ .ca ਕਿਉਂਕਿ ਤੁਸੀਂ ਸਤਿਕਾਰ ਦੇ ਹੱਕਦਾਰ ਹੋ
ਓ ਯਾਰ ਤੇਰੀ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ
ਟਰਮ ਇੰਸ਼ੋਰੈਂਸ
ਸੁਪਰ ਵੀਜ਼ਾ
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ
ਤੇ ਬੱਚਿਆਂ ਲਈ RESP
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ
416-994-7272
416-994-7272
ਤੁਸੀਂ ਫਾਈਨੈਂਸ ਦੀ ਭਾਲ ਵਿੱਚ ਹੋ ਨਵਾਂ ਯੂਜ਼ਡ ਟਰੱਕ ਲੈਣਾ ਆ ਗੱਲ ਕੀ ਭਾਵੇਂ ਟ੍ਰੇਲਰ ਹੋਵੇ ਨਿਊ ਜਾਂ 올ਡ ਇਕੁਇਪਮੈਂਟ ਕੰਸਟਰਕਸ਼ਨ ਲੋਨ ਪ੍ਰਾਈਵੇਟ ਫੰਡਸ ਚਾਹੀਦੇ ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ ਗਾਹੇ ਬਗਾਏ ਜੇ ਕਿਤੇ ਵੀ ਖੜ ਗਏ ਕੰਮ ਜ਼ਰੂਰ ਬਣੂ ਗੌਰਵ ਕੁਮਾਰ ਬੈਡ ਕ੍ਰੈਡਿਟ ਹੈਗਾ ਆ 2 ਘੰਟਿਆਂ ਵਿੱਚ ਅਪਰੂਵਲ ਲਵੋ ਆਹੋ ਜੀ ਗੌਰਵ ਕੁਮਾਰ ਫੋਨ ਹੀ ਤਾਂ ਲਾਉਣਾ ਆ 647-449-7701 ਗੌਰਵ ਕੁਮਾਰ ਫੰਡਿੰਗ ਮੇਡ ਕੁਇਕ ਐਂਡ ਈਜ਼ੀ
ਕਰੋ ਇੱਕ ਲੋਕੇਸ਼ਨ ਫਿਰ ਕਦੇ ਦੂਜੀ ਲੋਕੇਸ਼ਨ ਹਰ ਪਾਸੇ ਧਿਆਨ ਰੱਖਣਾ ਪੈਂਦਾ
ਘਰ ਦਫ਼ਤਰ ਦੀ ਚਿੰਤਾ ਮਕਾਓ ਟੈਕ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰ ਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ
ਬੈਸਟ ਕੰਸਲਟੇਸ਼ਨ ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ ਟੈਕ ਸਪਿਰਿਟ ਕਾਲ ਕਰੋ 905-621-4100 ਯਾਨੀ 905-621-4100
ਯੂਨਿਟ 7-8770 The Gore Road, Brampton. Visit www.techspirit.ca.
ਪਾਰਕਿੰਗ ਅਵੇਲੇਬਲ ਹੈ ਮਾਲਟਨ ਦੇ ਵਿੱਚ ਫੇਅਰ ਪ੍ਰਾਈਸ ਸਟਾਰਟਰ ਐਂਡ ਆਲਟਰਨੇਟਰ ਵਾਲੇ ਆਪਣੀ ਨਵੀਂ ਤੇ ਵੱਡੀ ਲੋਕੇਸ਼ਨ ਤੇ ਮੂਵ ਹੋ ਗਏ ਨੇ 1834 ਡਿਊ ਰੋਡ ਮਿਸਾਗਾ ਦੀ ਚਿੰਨ ਨਵੀਂ ਲੋਕੇਸ਼ਨ ਹੈ ਜਿੱਥੇ ਪਾਰਕਿੰਗ ਕੁਝ ਬੌਬ ਟ੍ਰੇਲ ਟਰੱਕਾਂ ਲਈ ਅਵੇਲੇਬਲ ਹੈ ਨੰਬਰ ਇਹਨਾਂ ਨੋਟ ਕਰ ਲਓ 416-795-2000 416-795-2000 416-795-2000 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਬੌਬ ਟ੍ਰੇਲ ਟਰੱਕਾਂ ਵਾਸਤੇ ਪਾਰਕਿੰਗ ਅਵੇਲੇਬਲ 416-795-2000 ਇਹਨਾਂ ਦਾ ਨੰਬਰ ਹੈ ਤੇਜਿੰਦਰ ਫਤਿਹਪੁਰ ਮੇਰੇ ਨਾਲ ਜੁੜੇ ਹੋਏ ਨੇ ਤੇ ਬਾਈ ਜੀ ਵੀ ਜੁੜ ਗਏ ਨੇ ਤੇ ਉਹ ਵੀ ਕੁਝ ਕਹਿਣਾ ਚਾਹੁੰਦੇ ਨੇ ਜੀ ਸਵਾਗਤ ਹੈ ਪ੍ਰੋਗਰਾਮ 'ਚ
ਹਾਂਜੀ ਜਗਦੀਪ ਜੀ ਤੁਹਾਨੂੰ ਤੇ ਫਤਿਹਪੁਰ ਸਾਹਿਬ ਜੀ ਨੂੰ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਸਾਰੇ ਸਰੋਤਿਆਂ ਨੂੰ ਜੀ
ਗੁੱਡ ਮਾਰਨਿੰਗ
ਸਤਿ ਸ੍ਰੀ ਅਕਾਲ ਜੀ
ਹਾਂਜੀ ਬਾਈ ਜੀ ਦੇਖੋ ਕੇਜਰੀਵਾਲ ਤਾਂ ਹੁਣ ਐਲਾਨ ਤੇ ਐਲਾਨ ਕਰੀ ਜਾਂਦਾ ਇੱਕ ਕਿਸੇ ਬੰਦੇ ਨੇ ਉਹਨੂੰ ਪੁੱਛਿਆ ਸੀ ਬਾਈ ਤੁਸੀਂ ਮੁੱਖ ਮੰਤਰੀ ਦਾ ਐਲਾਨ ਕਿਉਂ ਨੀ ਕਰਦੇ ਉਹਨਾਂ ਦੇ ਮਗਰ ਖੜਾ ਸੀ ਪੰਡਾਲ ਦੇ ਇੱਕ ਬੰਦਾ ਉਹ ਕਹਿੰਦਾ ਵੀ ਅਸੀਂ ਤਾਂ ਨੀ ਕਰਦੇ ਮੁੱਖ ਮੰਤਰੀ ਦਾ ਐਲਾਨ ਬਈ ਅਸੀਂ ਕਿਹੜਾ ਜਿੱਤਣਾ ਵਾ ਅਸੀਂ ਤਾਂ ਰੌਲਾ ਪਾ ਕੇ ਦੂਜਿਆਂ ਨੂੰ ਖਰਾਬ ਕਰਨਾ ਵੀ ਅਸੀਂ ਆਹ ਵੀ ਦੇਵਾਂਗੇ ਬਾਕੀਆਂ ਤੋਂ ਦੇ ਨੀ ਹੋਣਾ ਤੇ ਸ਼ਾਇਦ ਸਾਨੂੰ ਵੋਟਾਂ ਮਿਲਣਗੀਆਂ ਤੇ ਉਦੋਂ ਦੇਖਾਂਗੇ ਕਹਿੰਦੇ ਪਰ ਉਹ ਬੰਦੇ ਨੇ ਨਾਲ ਇਹ ਵੀ ਗੱਲ ਕਹਿਤੀ ਕਹਿੰਦਾ ਮੁੱਖ ਮੰਤਰੀ ਅਸੀਂ ਕੀ ਬਣਾਉਣਾ ਅਸੀਂ ਤਾਂ ਕੀ ਵਿਰੋਧੀ ਧਿਰ ਚ ਵੀ ਨੀ ਆਉਣਾ ਬੰਦੇ ਨੂੰ ਇਹ ਪੁੱਛਿਆ ਗਿਆ ਵੀ ਵਿਰੋਧੀ ਧਿਰ ਚ ਫਿਰ ਕੌਣ ਆਊਗਾ
ਤੁਸੀਂ ਖੜੇ ਹੋਵੋਗੇ ਮਗਰ
ਫਿਰ ਉਹ ਵਿਰੋਧੀ ਧਿਰ ਚ ਬੰਦਿਆਂ ਨੂੰ ਪੁੱਛਿਆ ਵੀ ਕੌਣ ਆਏਗਾ ਉਹ ਕਹਿੰਦਾ ਵੀ ਇੱਕ ਹੀ ਤਾਂ ਸੁਖਬੀਰ ਬਾਦਲ ਹੋਣੀ ਵਿਰੋਧੀ ਧਿਰ ਚ ਆਉਣਗੇ ਕਹਿੰਦਾ ਅਸੀਂ ਤਾਂ ਅਸੀਂ ਉੱਥੋਂ ਵੀ ਪਿੱਛੇ ਰਹਿ ਗਏ
ਅੱਛਾ
ਹਾਂਜੀ
ਪਰ ਉਹ ਤਾਂ ਕਹਿੰਦੇ ਆ ਸਾਡੇ ਕਿੰਨੇ ਵਿਧਾਇਕ ਸਾਡੇ ਸੰਪਰਕ ਦੇ ਵਿੱਚ ਨੇ ਕਾਂਗਰਸ ਦੇ ਤੇ ਅਸੀਂ ਉਹ ਵੀ ਲੈ ਆਉਣੇ ਖਿੱਚ ਲਿਆਉਣਾ ਇੱਧਰ ਤੇ ਸਰਕਾਰ ਆਪਣੀ ਬੁਲਾ ਲੈਣੀ ਆ
ਉਹ ਗੱਲ ਆ ਜਗਦੀਸ਼ ਜੀ ਉਹ ਦਿੱਲੀ ਰਹਿੰਦੇ ਕਰਕੇ ਉਹਨਾਂ ਨੂੰ ਥੋੜੀ ਬਹੁਤੀ ਮੇਰੇ ਖਿਆਲ ਜਫੀ ਜੁਫੀ ਪਾ ਦੀ ਸਾਹ ਜੀ ਨੂੰ ਉਹਨਾਂ ਨੇ ਕੇਜਰੀਵਾਲ ਨੇ
ਅੱਛਾ
ਉਹ ਪਾਲ ਚੜ ਗਿਆ ਉਹ ਜੁਮਲਾ ਛੱਡਦਾ ਵੀ ਹੁਣ ਉਹਦੇ ਵਾਂਗੂ ਹਾਂਜੀ ਇਹ ਜੁਮਲੇ ਹੀ ਆ ਗਏ ਸਾਰੇ ਇੱਕ ਹੀ
ਜੀ ਜੀ ਆਲਰਾਈਟ ਤੇ ਤੁਹਾਡੇ ਸਿੱਧੂ ਬਾਈ ਦਾ ਕੀ ਹਾਲ ਹੈ ਕਹਿੰਦਾ ਕਾਂਗਰਸ ਨੂੰ ਖਜ਼ਾਨਾ ਖਾਲੀ ਆ ਤੇ ਕਾਂਗਰਸ ਨੂੰ ਮੈਂ ਚੀਜ਼ਾਂ ਨਹੀਂ ਦੇਣ ਦਿਆਂਗਾ ਚੰਨੀ ਵੀ ਐਲਾਨ ਕਰੀ ਜਾਂਦੇ ਉਹ ਕਹਿੰਦੇ ਮੈਂ ਐਲਾਨ ਨਹੀਂ ਕਰਨ ਦੇਣਾ ਗਾ
ਪਹਿਲਾਂ ਮੇਰੀ ਜਗਦੀਸ਼ ਜੀ ਗੱਲ ਸੁਣੋ ਤੁਸੀਂ ਕਿਉਂ ਬਾਰ ਬਾਰ ਕਾਂਗਰਸ ਤੇ ਉਹਨੇ ਉਹ ਕਹਿੰਦਾ ਵੀ ਜਿਹੜੇ ਪਾਰਟੀਆਂ ਲੋਲੀਪੋਪ ਦੇ ਰਹੀਆਂ ਨੇ ਖਜ਼ਾਨਾ ਖਾਲੀ ਆ ਕਿੱਥੋਂ ਦੇਣਗੇ ਉਹਨੇ ਆਹ ਗੱਲ ਕਹੀ ਆ ਉਹਨੇ ਕਾਂਗਰਸ ਦੀ ਤਾਂ ਗੱਲ ਹੀ ਨੀ ਕਰੀ ਤੁਸੀਂ ਕਾਂਗਰਸ ਵਾਲੇ ਪਾਸੇ ਨੂੰ ਸਾਰੇ ਮੀਡੀਆ ਵਾਲੇ ਮੋੜ ਕੇ ਲੈ ਜਾਂਦੇ ਹੋ ਗੱਲ ਨੂੰ ਠੀਕ ਆ ਉਹਨੇ ਕੇਜਰੀਵਾਲ ਤੇ ਜਾਂ ਬਾਦਲਾਂ ਦੇ ਜੋ ਉਹ ਵਿੱਚੇ ਕਾਂਗਰਸ ਆ ਗਈ ਸਾਰਿਆਂ ਨੂੰ ਕਿਹਾ ਉਹਨੇ ਨਾ ਕਿ ਕੱਲੇ ਚੰਨੀ ਨੂੰ ਕਿਹਾ ਉਹਨੇ ਤੁਸੀਂ ਕੱਲੇ ਚੰਨੀ ਤੇ ਦਾਵਾ ਲਾਈ ਜਾਂਦੇ ਹੋ
ਅੱਛਾ ਤੇਂਦਰੇ ਸਹੀ ਗੱਲ ਹੈ ਕਿ ਉਹਨਾਂ ਨੇ ਇਕੱਲੇ ਕਾਂਗਰਸ ਤੇ ਗੱਲ ਕੀਤੀ ਹੈ ਜਾਂ ਸਾਰਿਆਂ ਤੇ ਗੱਲ ਕੀਤੀ ਹੈ ਵੀ ਲੋਲੀਪੋਪ ਸਾਰੇ ਦੇਈ ਜਾਂਦੇ ਹੈ ਕੁਛ ਨੀ ਗਾ ਕੋਲੇ ਪੱਲੇ ਇਹਨਾਂ ਦੇ
ਹਾਂ ਬਿਲਕੁਲ ਉਹਨੇ ਸਾਰੇ
ਇੱਕ ਮਿੰਟ ਹੋਲਡ ਕਰਿਓ ਹਾਂ ਤੇਂਦਰੇ ਤੇ ਪੁਸ਼ਟੀ ਕਰੋ ਇਹ ਖਬਰ ਦੀ
ਦੇਖੋ ਅੱਜ ਚੰਨੀ ਹੋਰਾਂ ਦੇ ਸਾਹਮਣੇ ਉਹਨਾਂ ਨੇ ਇੱਕ ਰੈਲੀ ਦੇ ਵਿੱਚ ਜਿੱਥੇ ਮੰਚ ਸਾਂਝਾ ਕੀਤਾ ਸੀ ਉੱਥੇ ਉਹਨਾਂ ਨੇ ਇਹ ਕਿਹਾ ਕਿ ਉਹ ਖਾਲੀ ਖਜ਼ਾਨੇ ਦੇ ਦੌਰ ਚ ਜਨਤਾ ਨੂੰ ਲੋਲੀ ਪੋਪ ਨਹੀਂ ਵੰਡਣ ਦੇਣਗੇ। ਸਿੱਧੂ ਨੇ ਕਿਹਾ ਕਿ ਪੰਜਾਬ ਦਾ ਹਾਲ ਇਹ ਹੈ ਕਿ 5 ਲੱਖ ਦੇ ਘਰ ਤੇ 50 ਲੱਖ ਰੁਪਏ ਦਾ ਕਰਜ਼ਾ, ਇੱਥੋਂ ਤੱਕ ਕਿ ਜ਼ਮੀਨਾਂ ਗਹਿਣੇ ਰੱਖ ਕੇ ਲਏ ਜਾ ਰਹੇ ਕਰਜ਼ੇ ਦਾ 75% ਹਿੱਸਾ ਜਿਹੜਾ ਉਹ ਪੁਰਾਣਾ ਕਰਜ਼ਾ ਉਤਾਰਨ ਚ ਚਲਾ ਜਾਂਦਾ ਹੈ। ਜੇਕਰ ਪੰਜਾਬ ਦੇ ਖਜ਼ਾਨੇ ਵਿੱਚ ਪੈਸਾ ਹੋਇਆ ਤਾਂ ਅਧਿਆਪਕ ਸੜਕਾਂ ਤੇ ਧਰਨੇ ਕਿਉਂ ਲਾਉਣ? ਸੋ ਪੰਜਾਬ ਦੇ ਖਜ਼ਾਨੇ ਦੀ ਗੱਲ ਮੌਜੂਦਾ ਸਮੇਂ ਦੀ ਹੋ ਰਹੀ ਹੈ, ਅਧਿਆਪਕ ਸੜਕਾਂ ਦੇ ਧਰਨੇ ਹੁਣ ਲਾ ਰਹੇ ਹੈ।
ਨਹੀਂ ਦੇਖੋ ਬਾਈ ਜੀ, ਪੰਜਾਬ ਦਾ ਕੋਈ ਵੀ ਸਰਕਾਰ ਆਇਆ ਕਿ ਪੰਜਾਬ ਦੇ ਖਾਣੇ ਦੇ ਖਜ਼ਾਨੇ ਤੇ ਬਹਿਣਾ ਸਾਰਿਆਂ ਨੇ, ਉਹਦਾ ਮਤਲਬ ਇਹ ਸੀਗਾ ਵੀ ਜਦੋਂ ਸਰਕਾਰ ਬਣਾਈ ਤਾਂ ਤੁਸੀਂ ਲੋਲੀਪੋਪ ਦੇਈ ਜਾਂਦੇ ਹੋ, ਜਦੋਂ ਲੋਕਾਂ ਨੂੰ ਬਾਹਲੇ ਕਿਵੇਂ ਪੂਰੇ ਕਰੋਗੇ, ਖਜ਼ਾਨਾ ਖਾਲੀ ਆ। ਉਹਨੇ ਸਾਰਿਆਂ ਨੂੰ ਕਹੀ ਆ ਕੱਲ ਤੁਸੀਂ ਕਿਉਂ ਮੋੜ ਮੋੜ ਚੰਨੀ ਵਾਲੇ ਖਜ਼ਾਨੇ ਤੇ ਲਈ ਜਾਂਦੇ ਹੋ ਕੱਲ, ਇਹ ਹੁਣ ਤਾਂ ਸਰਕਾਰ ਖਤਮ ਹੋ ਜਾਣੀ ਆ, ਨਵੀਂ ਸਰਕਾਰ ਦੀਆਂ ਗੱਲਾਂ ਹੋ ਰਹੀਆਂ ਇਹ, ਉਹ ਕਦੋਂ ਕਿਹੜੀ ਸਰਕਾਰ ਆਊਗੀ, ਖਜ਼ਾਨਾ ਖਾਲੀ ਹੋਣਾ, ਲੋਲੀਪੋਪ ਲੋਕਾਂ ਨੂੰ ਕਹਿੰਦਾ
ਖਜ਼ਾਨੇ ਚ ਮੁੜ ਕੇ ਟੈਕਸ ਆਉਣਾ ਵੀ ਆ, ਖਜ਼ਾਨਾ ਭਰਨਾ ਵੀ ਹੈ।
ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਹਾਲਾਤਾਂ ਤੋਂ ਉੱਭਰਨ ਲਈ ਜ਼ਰੂਰੀ ਹੈ ਕਿ ਪੰਜਾਬ ਦੇ ਨਕਸ਼ੇ ਚੋਂ ਮਾਫੀਆ ਰਾਜ ਖਤਮ ਕੀਤਾ ਜਾਵੇ ਤੇ ਖਜ਼ਾਨੇ ਦੇ ਵਿੱਚ 30,000 ਕਰੋੜ ਰੁਪਇਆ ਲਿਆਂਦਾ ਜਾਵੇ, ਜਿਹਦੇ ਲਈ ਰੋਡ ਮੈਪ ਬਣਾਉਣਾ ਹੋਏਗਾ। ਜੇਕਰ ਇਸ ਤਰ੍ਹਾਂ ਨਾ ਹੋਇਆ ਤਾਂ ਸਿਵਲ ਕ੍ਰਾਂਤੀ ਆ ਸਕਦੀ ਹੈ। ਵੀ ਵੱਡੀ ਗੱਲ ਉਹਨਾਂ ਨੇ ਕਹੀ ਹੈ ਕਿ ਸਿਵਲ ਕ੍ਰਾਂਤੀ ਆ ਸਕਦੀ ਹੈ ਕਿਉਂਕਿ ਪੰਜਾਬ ਦੇ ਲੋਕ ਆਪਣਾ ਹੱਕ ਖੋ ਲੈਂਦੇ ਨੇ ਤੇ ਆਉਣ ਵਾਲੇ ਦਿਨਾਂ ਚ ਗੱਡੀਆਂ ਦੇ ਸ਼ੀਸ਼ੇ ਤੋੜਨ ਦੀ ਨੌਬਤ ਆ ਸਕਦੀ ਹੈ, ਜਿਸ ਦੇ ਮੱਦੇਨਜ਼ਰ ਉਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਹੋਣ ਦੇਣਗੇ। ਅਤੇ ਪੰਜਾਬ ਚ ਰੇਤ ਦੀ ਟਰਾਲੀ ਦੀ ਕੀਮਤ ਤੇ ਵੀ 1,000 ਹੋਣ ਤੱਕ ਚੈਨ ਨਾਲ ਨਹੀਂ ਬੈਠਣਗੇ। ਸੋ ਰੇਤ ਹੁਣ ਵੀ ਉਹ ਕਹਿ ਰਹੇ ਹੈ ਮਹਿੰਗੀ ਹੈ ਤੇ ਹੁਣ ਸਰਕਾਰ ਕਾਂਗਰਸ ਦੀ ਹੈ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ
ਜੀ। ਆਲਰਾਈਟ, ਥੈਂਕ ਯੂ ਬਾਈ ਜੀ।
ਆਪਣੇ ਬਾਈ ਜੀ ਗੱਲ ਇਹ ਆ, ਇਹਦਾ ਮੈਂ ਤੁਹਾਨੂੰ ਦੱਸਦਾ, ਉਹਨੇ ਇਹੀ ਤਾਂ ਰੋਡ ਮੈਪ, ਉਹ ਕਹਿੰਦਾ ਮੇਰਾ ਇਹ ਆ ਵੀ ਇਸ ਤਰ੍ਹਾਂ ਖਜ਼ਾਨਾ ਭਰਨਾ ਫਿਰ ਆਪਾਂ ਕੁਛ ਲੋਕਾਂ ਨੂੰ ਰੁਜ਼ਗਾਰ ਦੇ ਸਕਦੇ ਹਾਂ।
ਕਿੱਦਾਂ ਭਰਨਾ ਖਜ਼ਾਨਾ ਉਹਨਾਂ ਨੇ?
ਉਹਨੇ ਜੋ ਕਿਹਾ ਵੀ ਮੈਂ ਜਿਹੜੀ ਪੋਲਿਸੀ ਰੇਤੇ ਦੀ ਆ ਪਹਿਲਾਂ ਤੋਂ ਦੱਸ ਰਿਹਾ, ਉਹ ਦੂਸਰੀ ਗੱਲ ਸ਼ਰਾਬ ਦੀ ਗੱਲ ਕਰ ਰਿਹਾ ਪੋਲਿਸੀ ਅਸਲੀ ਤੇ ਬਾਕੀ ਜਿਹੜਾ
ਸ਼ਰਾਬ ਦੀ ਮੈਂ ਮਖੌਲ ਕੀਤਾ ਹੈ, ਮੈਂ ਨੀ ਕਿਹਾ ਕਿ ਵੀ ਸ਼ਰਾਬ ਦੀ ਪਾਲਿਸੀ ਉਹ ਜਿਹੜੀ ਮੇਰੇ
ਸੋਢੀ ਤੇ ਸੋਢੀ ਤੇ ਮੈਨੂੰ ਪਤਾ, ਉਹ ਤਾਂ ਪਹਿਲਾਂ ਸਿੱਧੂ ਸਾਹਿਬ ਨੇ ਕਿਹਾ ਆਪਣੇ ਵੀ ਜੇ ਸ਼ਰਾਬ ਦੀ ਪਾਲਿਸੀ, ਪਹਿਲਾਂ ਤਾਂ ਉਹ ਕਹਿੰਦਾ ਮੈਂ ਸ਼ਰਾਬ ਦੇ ਉਲਟਾ, ਚਲੋ ਇਹ ਸ਼ਰਾਬ ਬੇਚਣੀ ਹੋਈ ਆ, ਕਹਿੰਦਾ ਉਹਦੀ ਪਾਲਿਸੀ ਬਣਾ ਕੇ ਇਸ ਤਰ੍ਹਾਂ ਬਣਾਓ ਕਿ ਪੰਜਾਬ ਦੇ ਖਜ਼ਾਨੇ 'ਚ ਪੈਸੇ ਹੋਣ, ਰੇਤਿਆ ਇਸ ਤਰ੍ਹਾਂ ਪਾਲਿਸੀ ਬਣਾਓ ਕਿ ਖਜ਼ਾਨੇ 'ਚ ਪੈਸੇ ਹੋਣ, ਹੋਰ ਵੀ ਉਹਨੇ ਕਈ ਦਲਾਵਾਂ ਦਿੱਤੀਆਂ ਵੀ ਇੱਦਾਂ ਖਜ਼ਾਨਾ
ਪਾਰਟੀ ਨਾਲ ਬੈਠ ਕੇ ਡਿਸਕਸ ਕਰਕੇ ਫਿਰ ਉਹ ਐਲਾਨ ਕਰਨ।
ਉਹਨੇ ਉਹ ਤਾਂ ਕਹਿੰਦਾ ਮੇਰਾ ਰੋਡ ਮੈਪ ਮੈਂ ਕਰੂੰਗਾ, ਉਹਦਾ ਮੂਹਰੇ ਇਹੀ ਧਿਆਨ,
ਆਪਣਾ ਰੋਡ ਮੈਪ ਕਿਉਂ ਨੀ ਦਿੰਦੇ ਗੇ, ਆਪਦਾ ਰੋਡ ਮੈਪ ਕਿਉਂ ਨੀ ਦਿੰਦੇ ਗੇ, ਉਹ ਪ੍ਰਧਾਨ ਆ ਪਾਰਟੀ ਦੇ,
ਉਹ ਆਪਦਾ ਰੋਡ ਮੈਪ ਤਾਂ ਦੱਸੀ ਜਾਂਦਾ ਮਾਰਾ 5 ਸਾਲ ਦਾ, ਉਹ ਇਹੀ ਤਾਂ ਰੋਡ ਮੈਪ ਆਉਂਦਾ, ਕਹਿੰਦਾ ਮੈਂ ਆਹ ਪੋਲਿਸੀ ਲਿਆਵਾਂਗਾ, ਰੇਤੇ ਦਾ ਖਜ਼ਾਨਾ ਭਰੂੰਗਾ, ਸ਼ਰਾਬ ਨਾ ਹੋਰ ਗੱਲਾਂ ਦੇ ਨਾਲ ਮਾਫੀਆ ਤੇ ਨੱਥ ਪਾਉਣੀ ਆ ਸਾਰਾ ਕੁਛ, ਹੁਣ ਦੇਖੋ ਇਹਦੇ ਦਾ ਖਜ਼ਾਨਾ ਬੱਸਾਂ ਨਾਲ ਭਰਨਾ ਗਿਆ, ਇਹ ਰੋਡ ਮੈਪ ਸਿੱਧੂ ਕੱਲੇ ਲਿਆ ਜੀ, ਸਿੱਧੂ ਮੁੱਖ ਮੰਤਰੀ ਬਣੇਗਾ, ਉਹਦੇ ਦੇਖੋ ਗੱਲਾਂ ਦੇ ਵਿੱਚੋਂ ਕੀ ਸੁਧਾਰ ਕੀਤੀ ਆ।
ਇਹਦਾ ਮਤਲਬ ਤੁਸੀਂ ਚੰਨੀ ਨੂੰ ਕਾਬਲ ਮੁੱਖ ਮੰਤਰੀ ਨਹੀਂ ਸਮਝਦੇ, ਤੁਸੀਂ ਕਹਿ ਰਹੇ ਹੋ ਕਿ ਸਿੱਧੂ ਬਣ ਕੇ ਮੁੱਖ ਮੰਤਰੀ?
ਅੱਛਾ ਠੀਕ, ਓਕੇ,
ਉਹ ਤਾਂ ਕਹਿੰਦੇ ਮੈਂ ਹੁਣ ਪੈ ਚਲਾ ਦੇ ਅਕਾਲੀ ਦਲ ਤੇ ਚੰਗੀ ਤਰ੍ਹਾਂ,
ਉਹ ਤਾਂ ਵਿਚਾਰਾ ਹੁਣ ਜਦੋਂ ਕਿਤੇ ਟਾਸ ਪੈਂਦੀ ਚਲੋ ਲੱਭ ਗਈ 2-4 ਮਹੀਨੇ ਲਈ,
ਅਗਲੀ ਗੱਲ ਚੱਲਦੇ ਸਵਾਗਤ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਵੀਰ ਜੀ,
ਸਤਿ ਸ਼੍ਰੀ ਅਕਾਲ ਜੀ,
ਹੋਰ ਸਲਾਮ ਕਰ ਸਰ, ਠੀਕ ਠਾਕ ਹੋ?
ਬਾਈ ਜੀ ਤਾਂ ਚਲੇ ਗਏ ਤੇ ਹੁਣ ਕੀ ਸਵਾਲ ਆ ਉਹਨਾਂ ਨੂੰ?
ਬਾਈ ਜੀ ਉਹਨਾਂ ਦੇ ਇਹੀ ਗੱਲ ਹੈ, ਸਫਾਈ ਬਹੁਤ, ਜਿਵੇਂ ਸਿੱਧੂ ਝੂਠ ਮਾਰਦਾ ਬਾਈ ਜੀ ਬਹੁਤ ਸੋਹਣਾ ਝੂਠ ਮਾਰ ਲੈਂਦੇ ਨੇ।
ਝੂਠ
ਹਾਂਜੀ ਬਿਲਕੁਲ ਪੂਰਾ ਝੂਠ,
ਸੋਹਣਾ ਝੂਠ ਮਾਰਦੇ,
ਆਮ ਆਦਮੀ ਪਾਰਟੀ ਦੇ ਪਿੱਛੇ ਖੜੇ ਹੁੰਦੇ ਨੇ।
ਅੱਛਾ
ਕਿੰਨੀ ਸਫਾਈ ਨਾਲ ਝੂਠ ਮਾਰ ਕੇ ਕਹਿੰਦੇ, ਬੰਦਾ ਖੜਾ ਸੀ ਜੀ ਪਿੱਛੇ, ਉਹ ਕਹਿੰਦਾ ਸਾਡੀ ਕਿਹੜਾ ਸਰਕਾਰ ਬਣਨੀ ਹੈ, ਸਰਕਾਰ ਕਾਂਗਰਸ ਦੀ ਨੀ ਬਣਨੀ, ਜਿੰਨਾ ਮਰਜ਼ੀ ਬਾਈ ਜੀ ਟੱਪੀ ਜਾਵੇ ਸਿੱਧੂ ਟੱਪੀ ਜਾਵੇ।
ਅੱਛਾ
ਇਹ ਦੇਖ ਕੇ ਦੇਣ ਨੂੰ ਗਰੰਟੀ, ਅੱਜ ਤੁਹਾਨੂੰ ਮੈਂ ਦੱਸ ਦਿੱਤੀ, ਜਿੱਦਣ ਟਿਕਟਾਂ ਬਣੀਆਂ ਗਈਆਂ ਇਹਨਾਂ ਦੇ ਛਿੱਤਰੋ ਛਿੱਤਰੀ ਦੇਖ ਕਿਵੇਂ ਹੁੰਦੇ ਨੇ, ਇਹੀ ਬਾਈ ਨੇ ਕਹਿਣਾ ਹੁਣ ਲੜ ਪਏ, ਸਿੱਧੂ ਦੇ ਅੱਖ ਹੀ ਲੱਗਦੇ, ਉਹ ਸਿੱਧੂ ਤਾਂ ਅੱਡ ਹੋ ਗਿਆ, ਸਿੱਧੂ ਤਾਂ ਲੜ ਪਿਆ
ਤੁਸੀਂ ਵੀ ਸੁਣਾਓ ਕੀ ਹਾਲ ਹੈ ਤੁਹਾਡੇ?
ਬਹੁਤ ਬਹੁਤ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ
ਜੀ ਜੀ।
ਤੇ ਦੇਖੋ ਬਈ ਸਿੱਧੂ ਸਾਹਿਬ ਝੂਠ ਨੀ ਮਾਰਦੇ ਭਾਈ, ਉਹਨੇ ਚੰਨੀ ਦੀ ਹਾਜ਼ਰੀ ਚ ਕਿਹਾ ਵੀ ਰੇਤੇ ਦੀ ਟਰਾਲੀ ਤਾਂ 3500 ਨੂੰ ਵਿਕਦੀ ਆ, ਇਹ ਕੇਜਰੀਵਾਲ ਨੂੰ ਨੀ ਕਿਹਾ, ਚੰਨੀ ਨੂੰ ਕਿਹਾ ਇਹ।
ਲਾਈਨ ਡਰੋਪ ਕਰਕੇ ਨੀ ਇੰਨੀ ਗੱਲ ਕਹਿ ਗਏ ਉਹ ਤੇ ਚੰਨੀ ਨੂੰ ਅਗਲੀ ਕਾਲ ਦੇ ਉੱਤੇ ਚੱਲਦਾ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜਗਦੀਸ਼ ਜੀ ਗੁੱਡ ਮਾਰਨਿੰਗ।
ਅਜੀਤ ਸਾਹਿਬ ਗੁੱਡ ਮਾਰਨਿੰਗ, ਕੀ ਹਾਲ ਨੇ ਤੁਹਾਡੇ?
ਮੈਂ ਕਿਹਾ ਠੀਕ ਹੈ। ਮੈਂ ਫਤਿਹਪੁਰੀ ਸਾਹਿਬ ਨੂੰ ਇੱਕ ਕੁਐਸਚਨ ਕਰਦਾ, ਪਰਸੋਂ ਕੇਸੀ ਸਾਹਿਬ ਨੇ ਕਿਹਾ ਸੀਗਾ ਕਿ ਬਹੁਤ ਸਾਰੇ ਕਾਂਗਰਸ ਦੇ MLA ਸਾਡੇ ਚ ਆਉਣਾ ਚਾਹੁੰਦੇ ਆ, ਪਰ ਅਸੀਂ ਆਪਣੇ ਝਾੜੂ ਨਾਲ ਕੂੜਾ ਕਟੜਾ ਇਕੱਠਾ ਕਰਕੇ ਨਹੀਂ ਲੈ ਕੇ ਆਉਣਾ, ਤੇ ਅੱਜ ਉਹ ਕਹਿੰਦੇ ਆ 25 ਕਿਹੜੇ MLA ਆ ਉਹ ਸਾਡੇ ਚ ਆਣਗੇ। ਕੇਸਰੀਵਾਲ ਤੋਂ ਪੁੱਛੋ, ਉਹ ਭਾਈ 25 ਵਾਸਤੇ 100 ਕਰੋੜ ਰੁਪਇਆ ਚਾਹੀਦਾ, ਕਿੱਥੋਂ ਲੈ ਕੇ ਆਉਂਗੇ? ਸਚਦੇਵ ਨੇ ਤਾਂ ਦੇਣਾ ਨਹੀਂ, ਅੱਗੇ ਉਹ 5 ਕਰੋੜ ਰੁਪਇਆ ਦੇ ਕੇ ਪਛਤਾ ਰਿਹਾ।
ਸੋ ਕਿੰਨਾ ਕਿੰਨਾ ਰੇਟ ਹੈ ਇੱਕ MLA ਦਾ?
4 ਤੋਂ 5 ਕਰੋੜ।
ਸੋ 4 ਤੋਂ 5 ਕਰੋੜ ਦੇ ਵਿੱਚ MLA ਖਰੀਦਿਆ ਜਾ ਸਕਦਾ?
ਖਰੀਦਿਆ ਜਾ ਸਕਦਾ।
ਸੋ ਐਡੀ ਕੋਈ ਵੱਡੀ ਗੱਲ ਤਾਂ ਹੈ ਨੀ ਕਿ ਜੇ 4 ਤੋਂ 5 ਕਰੋੜ ਚ MLA ਖਰੀਦਿਆ ਜਾ ਸਕਦਾ।
ਤੇ ਫਿਰ 100 ਕਰੋੜ ਕੇਸਰੀਵਾਲ ਸਾਹਿਬ ਕਿੱਥੋਂ ਲਿਆਣਗੇ? ਸਚਦੇਵ ਨੂੰ ਜਾਣਦੇ? ਗੁਰਦੀਪ ਸਚਦੇਵਾ
ਨਹੀਂ, ਮੈਂ
ਉਹਨੇ ਟਿਕਟ ਲਈ ਸੀ, 5 ਕਰੋੜ ਰੁਪਇਆ ਦਿੱਤਾ। ਮਲਟੀ ਮਿਲੀਨਰ ਹੈ, ਸਟਾਕ ਬ੍ਰੋਕਰ ਹੈ ਹੁਸ਼ਿਆਰਪੁਰ ਤੋਂ।
ਠੀਕ 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 ਓਕੇ।
ਮੇਰੇ ਭਤੀਜੇ ਨੂੰ ਟਿਕਟ ਨਹੀਂ ਦਿੱਤੀ ਸੀ, ਉਹ ਕਾਂਗਰਸ ਜਵਾਨ ਕਰ ਗਿਆ, ਨਵੀਨ ਜਿਆਰਤ ਜਾਣਦੇ ਹੋ, ਉਹ ਪ੍ਰੈਜੀਡੈਂਟ ਹੁੰਦਾ ਸੀਗਾ। ਉਹਨੇ ਆਮ ਪਾਰਟੀ ਨੂੰ ਬੜਾ ਪੁਸ਼ ਕੀਤਾ ਸੀ ਹੁਸ਼ਿਆਰਪੁਰ ਚ, ਤੇ ਉਹ ਸਚਦੇਵਾ ਆ ਗਿਆ। ਸਚਦੇਵਾ ਨੇ 5 ਕਰੋੜ ਰੁਪਇਆ ਦੇ ਕੇ ਟਿਕਟ ਲਈ ਸੀ ਤੇ ਉਹਦੀ ਜ਼ਮਾਨਤ ਵੀ ਜ਼ਬਤ ਹੋ ਗਈ ਸੀ। ਇਹਨੂੰ ਪੁੱਛੋ ਕਿ 100 ਕਰੋੜ ਕਿੱਥੋਂ ਲੈ ਕੇ ਆਏਗਾ ਭਾਈ ਤੂੰ?
ਤਿੰਦਰ ਪਹਿਲੀ ਤਾਂ ਗੱਲ ਇਹਨਾਂ ਦੀ ਗੱਲ ਦੇ ਵਿੱਚ
ਨਹੀਂ ਆਉਂਦਾ, ਔਰ ਮੋਰ ਓਵਰ ਕਿਹਦੇ ਕੋਲ ਜਿੱਤੀ ਬਾਜ਼ੀ ਹੈ, ਔਰ ਉਹ ਹਾਰਡਲੀ ਬਾਜ਼ੀ ਚ ਕਿਉਂ ਜਾਏਗਾ? ਐਵੀਂ ਬਿਆਨਬਾਜ਼ੀ ਕਰ ਦੇਣੀ, ਲੋਕਾਂ ਨੂੰ ਬੇਵਕੂਫ ਬਣਾਉਣਾ, ਉਹ ਇਹ ਪ੍ਰੈਕਟਿਸ ਜਿਹੜੀ ਹੈ ਖਤਮ ਹੋਣੀ ਚਾਹੀਦੀ ਹੈ। ਔਰ ਦੂਸਰੀ ਗੱਲ ਇਹ ਆ ਕਿ ਫਤਿਹਪੁਰੀ ਸਾਹਿਬ ਨੂੰ ਪੁੱਛਣਾ ਕਿ ਇਹਦੇ ਚ ਉਹ ਆਪਣੀ ਰਾਏ ਰੱਖਣ। ਮੋਦੀ ਸਾਹਿਬ ਨੇ ਐਲਾਨ ਤਾਂ ਕਰ ਦਿੱਤਾ, ਤੇ ਕਿਆ ਉਹਨਾਂ ਨੇ ਆਪਣੀ ਕੈਬਨਿਟ ਦੇ ਨਾਲ ਕੰਸਲਟ ਕੀਤਾ, ਉਥੋਂ ਅਪਰੂਵਲ ਲਈ ਹੈ ਕਿ ਜੇ RSS ਦੇ ਕਹਿਣ ਦੇ ਉੱਤੇ ਹੀ ਆਪਣੇ ਆਪ ਹੀ ਇਹ ਸਟੇਟਮੈਂਟ ਦੇ ਦਿੱਤੀ ਹੈ? ਇਹਦੀ ਕੋਈ ਵੈਰੀਫਿਕੇਸ਼ਨ ਇਹਨਾਂ ਕੋਲ ਹੈ?
ਧੰਨਵਾਦ। ਪਹਿਲਾਂ ਤਾਂ ਤਿੰਦਰ ਜਿਹੜੀ ਗੱਲ ਕੀਤੀ ਹੈ ਵੀ ਸਚਦੇਵਾ ਨੇ 5 ਕਰੋੜ ਰੁਪਇਆ ਦੇ ਕੇ ਤੇ ਟਿਕਟ ਲਈ ਸੀ, ਕੀ ਏਡੇ ਵੱਡੇ ਪੱਧਰ ਦੇ ਉੱਤੇ ਟਿਕਟਾਂ ਬਣਨ ਦੇ ਵਿੱਚ ਪੈਸਾ ਚੱਲਿਆ ਲੋਕਾਂ ਦਾ?
ਗਰੇਵਾਲ ਸਾਹਿਬ, ਕੋਈ ਦੋ ਰਾਏ ਨਹੀਂ ਇਹਦੇ ਵਿੱਚ ਕਿ ਪਿਛਲੇ ਵਾਰੀ ਬੜੇ ਦੋਸ਼ ਲੱਗੇ ਨੇ ਆਮ ਆਦਮੀ ਪਾਰਟੀ ਦੇ, ਜਿਹੜੇ ਪੰਜਾਬ ਚ ਇਹਨਾਂ ਨੇ ਲੀਡਰ ਦਿੱਲੀ ਤੋਂ ਲਾਏ ਸੀ ਕਿ ਉਹਨਾਂ ਨੇ ਪੈਸੇ ਲੈ ਕੇ ਟਿਕਟਾਂ ਜਿਹੜੀਆਂ ਵੰਡੀਆਂ ਨੇ।
ਉਹ ਸੰਜੇ ਸਾਹਿਬ ਉਹ ਕਿੱਧਰ ਨੇ, ਹੈਗੇ ਨੇ ਹਲੇ? ਉਹ ਵੀ ਸਰਗਰਮ ਨੇ ਕਿ ਉਹ ਗਾਇਬ ਹੋ ਗਏ ਕਿਤੇ?
ਸਾਰੇ ਹੁਣ ਵੋਟਾਂ ਆ ਗਈਆਂ, ਸਾਰੇ ਸਰਗਰਮ ਹੋ ਜਾਣਗੇ।
ਸੋ
ਉਹ ਇਹ ਦੋਸ਼ ਲੱਗਦੇ ਰਹੇ। ਔਰ ਦੂਜੀ ਗੱਲ ਇਹ ਹੈ ਕਿ ਜਿਹੜਾ ਕੇਜਰੀਵਾਲ ਸਾਹਿਬ ਹੋਰਾਂ ਨੇ ਬਿਆਨ ਦਿੱਤਾ ਕਿ 25 ਵਿਧਾਇਕ ਸੰਪਰਕ ਚ ਨੇ, ਉਹਨਾਂ ਨੂੰ ਪੁੱਛੇ ਵੀ ਤੁਹਾਡੇ ਤਾਂ 20-14 ਵਿਧਾਇਕ ਪਹਿਲਾਂ ਹੀ ਕਾਂਗਰਸ ਚ ਚਲੇ ਗਏ, ਤੁਹਾਡੇ ਸੰਪਰਕ ਚ ਕਿਹੜੇ ਨੇ ਵਿਧਾਇਕ? ਤੁਹਾਡੇ ਕੋਲ ਤਾਂ ਆਪਣੇ ਨੀ ਸਾਂਭੇ ਗਏ
ਜੀ।
ਸੋ ਇਹ ਸਿਰਫ ਉਹਨਾਂ ਨੇ ਵੈਸੇ ਹੀ ਉਹਨਾਂ ਨੇ ਇੱਕ ਸ਼ਗੂਫਾ ਛੱਡਤਾ, ਕਿਉਂਕਿ ਕੋਈ ਵੀ ਬੰਦਾ ਜਿਹੜਾ ਜਿਸ ਪਾਰਟੀ ਦੀ ਵੇਵ ਬਣਦੀ ਹੈ ਜਾਂ ਤਾਂ ਲੋਕ ਉਸ ਪਾਰਟੀ ਨੂੰ ਜੁਆਇਨ ਕਰਦੇ ਨੇ, ਜਾਂ ਫਿਰ ਉਸ ਜਿਸ ਪਾਰਟੀ ਚੋਂ ਜਿਹੜੀ ਪਾਰਟੀ ਚ ਵੀ ਕੋਈ ਬੰਦਾ ਆਉਂਦਾ, ਜਦੋਂ ਉਹਨੂੰ ਉਸ ਪਾਰਟੀ ਚ ਟਿਕਟ ਨਹੀਂ ਮਿਲਦੀ, ਉਹਦੀ ਟਿਕਟ ਕੱਟ ਦਿੱਤੀ ਜਾਂਦੀ ਆ, ਤਾਂ ਫਿਰ ਉਹ ਦੂਸਰੀ ਪਾਰਟੀ ਨੂੰ ਜੁਆਇਨ ਕਰਦਾ। ਜਿਵੇਂ ਅਕਸਰ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਸੀ, ਅਕਾਲੀ ਦਲ ਵਾਲੇ ਕਾਂਗਰਸ ਜੁਆਇਨ ਕਰਦੇ ਸੀ, ਕਾਂਗਰਸ ਵਾਲੇ ਅਕਾਲੀ ਕਰਦੇ ਸੀ, ਪਰ ਹੁਣ ਇੱਕ ਨਵੀਂ ਪਾਰਟੀ ਆ ਗਈ ਆਮ ਆਦਮੀ ਪਾਰਟੀ 2017 ਤੋਂ ਲੈ ਕੇ। ਸੋ ਹੁਣ ਲੋਕਾਂ ਕੋਲ ਆਪਸ਼ਨ ਹੈ ਜਿਹੜੀ ਇੱਕ ਹੋਰ ਵੱਧ ਗਈ ਹੈ
ਜੀ। ਆਪਣੇ ਪਾਸ 3 ਕੁ ਮਿੰਟ ਨੇ ਤੇ ਬਾਕੀ ਜਿਹੜੀ ਕਿਸਾਨੀ ਸੰਘਰਸ਼ ਦੇ ਬਾਰੇ ਜਿਸ ਸਮੇਂ ਜੋ ਲੇਟੈਸਟ ਚੱਲ ਰਿਹਾ ਵਾ ਉਹ ਅਪਡੇਟ ਕਰ ਦਿਓ ਪਲੀਜ਼।
ਗਰੇਵਾਲ ਸਾਹਿਬ, ਕਿਸਾਨਾਂ ਦੀਆਂ ਜਿਹੜੀਆਂ ਚਿੱਠੀ ਵੀ ਮੈਂ ਤੁਹਾਨੂੰ ਆਪਾਂ ਕੱਲ ਸਾਂਝੀ ਕਰਤੀ ਸੀ ਸਾਰਿਆਂ ਨਾਲ, ਔਰ ਦੂਜੀ ਗੱਲ ਇਹ ਹੈ ਕਿ ਕਿਸਾਨਾਂ ਨੇ ਕਿਹਾ ਕਿ ਜਿਹੜੇ ਉਹਨਾਂ ਦੇ ਹੁਣ ਤੱਕ ਦੇ ਐਲਾਨ ਕੀਤੇ ਨੇ ਉਹ ਪ੍ਰੋਗਰਾਮ ਐਜ਼ ਇਟ ਇਜ਼ ਚੱਲਣਗੇ ਜਦੋਂ ਤੱਕ ਸੰਸਦ ਦੇ ਵਿੱਚ ਇਹ ਜਿਹੜੇ 3 ਕਾਲੇ ਕਾਨੂੰਨ ਨੇ ਉਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਰਾਹੀਂ ਰੱਦ ਨਹੀਂ ਕੀਤਾ ਜਾਂਦਾ। ਸੋ ਉਹ ਉਹਨਾਂ ਨੇ ਕਿਹਾ ਉਸੇ ਤਰ੍ਹਾਂ ਹੀ ਚੱਲਣਗੇ। ਤੇ ਮੈਂ 2 ਖਬਰਾਂ ਹੋਰ ਸਾਂਝੀਆਂ ਕਰਦਾ। ਸਭ ਤੋਂ ਪਹਿਲਾਂ ਮੈਂ ਟਰਾਂਸਪੋਰਟ ਮੰਤਰੀ ਤੇ ਆਉਣਾ, ਕਿਉਂਕਿ ਪਿਛਲੇ ਸਮੇਂ ਸੁਰਖੀਆਂ ਚ ਰਹੇ ਨੇ ਰਾਜਾ ਵੜਿੰਗ। ਸੋ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇੱਕ ਝਟਕਾ ਦਿੱਤਾ। ਹਾਈਕੋਰਟ ਨੇ ਓਰਬਿਟ ਕੰਪਨੀ ਖਿਲਾਫ ਕਾਰਵਾਈ ਨੂੰ ਖਾਰਜ ਕਰਦਿਆਂ ਬੱਸਾਂ ਦੇ ਪਰਮਿਟ ਰੱਦ ਕੀਤੇ ਜਾਣ ਤੇ ਰੋਕ ਅਤੇ ਜ਼ਬਤ ਕੀਤੀਆਂ ਬੱਸਾਂ ਤੇ ਸਟੇ ਲਾ ਦਿੱਤੀ ਹੈ। ਸੋ ਹਾਈ ਕੋਰਟ ਨੇ ਜ਼ਬਤ ਕੀਤੀਆਂ ਆਰਬਿਟ ਬੱਸਾਂ ਨੂੰ ਛੱਡਣ ਦੇ ਹੁਕਮ ਦਿੱਤੇ ਨੇ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਦੁਬਾਰਾ ਇਹਨਾਂ ਬੱਸਾਂ ਦੇ ਪਰਮਿਟ ਜਾਰੀ ਕਰਨ ਦੇ ਵੀ ਹੁਕਮ ਦਿੱਤੇ ਨੇ। ਸੋ ਇਸ ਤੋਂ ਪਹਿਲਾਂ ਇੱਕ ਹੋਰ ਮਾਮਲੇ 'ਚ ਹਾਈਕੋਰਟ ਨੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਇੱਕ ਪਟੀਸ਼ਨ ਤੇ ਨੋਟਿਸ ਜਾਰੀ ਕਰਦਿਆਂ ਕਿਹਾ ਸੀ ਕਿ ਉਹ ਸਿਆਸੀ ਬਦਲਾਖੋਰੀ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਹੇ ਨੇ। ਸੋ ਹੁਣ ਹਾਈਕੋਰਟ ਦੇ ਇਸ ਝਟਕੇ ਤੋਂ ਬਾਅਦ ਰਾਜਾ ਵੜਿੰਗ ਕੀ ਫੈਸਲਾ ਲੈਂਦੇ ਨੇ ਜਾਂ ਉਹ ਆਪਣੇ ਕੰਮ ਕਰਨ ਦੀ ਚ ਤਬਦੀਲੀ ਲਿਆਉਣਗੇ ਜਾਂ ਇਸੇ ਤਰੀਕੇ ਕਰਨਗੇ, ਇਹ ਹੁਣ ਕੁਝ ਦਿਨਾਂ 'ਚ ਹੀ ਪਤਾ ਲੱਗੇਗਾ। ਤੇ ਉਧਰ ਸੁਖਬੀਰ ਬਾਦਲ ਨੇ ਵੀ ਕੇਜਰੀਵਾਲ ਦੀਆਂ ਗਰੰਟੀਆਂ ਦੇ ਸਵਾਲ ਖੜੇ ਕੀਤੇ ਨੇ। ਉਹਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਿਹੜੇ ਤੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਲੋਕਾਂ ਨਾਲ ਝੂਠ ਬੋਲ ਰਹੇ ਨੇ ਤੇ ਦੋਵੇਂ ਹੀ ਨਕਲੀ ਨੇ। ਉਹਨਾਂ ਕਿਹਾ ਕਿ ਮੈਂ ਕੇਜਰੀਵਾਲ ਨੂੰ ਬੇਨਤੀ ਕਰਦਾ ਕਿ ਪੰਜਾਬ 'ਚ ਕੋਈ ਗਰੰਟੀ ਦੇਣ ਤੋਂ ਪਹਿਲਾਂ ਉਸ ਨੂੰ ਦਿੱਲੀ 'ਚ ਲਾਗੂ ਕਰੇ। ਉਹਨਾਂ ਨਾਲ ਹੀ ਕਿਹਾ ਕਿ ਦਿੱਲੀ 'ਚ ਸਾਰਾ ਰੁਜ਼ਗਾਰ ਠੇਕੇ ਤੇ ਹੈ, ਪਹਿਲਾਂ ਉਹਨਾਂ ਨੂੰ ਪੱਕੀ ਨੌਕਰੀ ਦੇਵੇ ਫਿਰ ਹੀ ਪੰਜਾਬ 'ਚ ਪੱਕੀ ਨੌਕਰੀ ਦੀ ਗਰੰਟੀ ਦੇਵੇ। ਸੋ ਉਹਨਾਂ ਨੇ ਇਹ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਜਿਹੜੀ ਵੀ ਗਰੰਟੀ ਪੰਜਾਬ 'ਚ ਦੇ ਰਿਹਾ ਉਸ ਤੋਂ ਪਹਿਲਾਂ ਉਹ ਗਰੰਟੀ ਦਿੱਲੀ 'ਚ ਲਾਗੂ ਕਰੇ ਤੇ ਝੂਠੀਆਂ ਗਰੰਟੀਆਂ ਦੇ ਕੇ ਲੋਕਾਂ ਨੂੰ ਬੇਵਕੂਫ ਬਣਾਉਣਾ ਬੰਦ ਕਰੇ। ਸੋ ਉਹਨਾਂ ਨੇ ਜਿਹੜੀਆਂ ਅੱਜ ਅਧਿਆਪਕਾਂ ਨੂੰ 8 ਗਰੰਟੀਆਂ ਦਿੱਤੀਆਂ ਸੀ ਤੇ ਕਿਹਾ ਸੀ ਕਿ ਕੱਚੇ ਅਧਿਆਪਕਾਂ ਨੂੰ ਉਹਨਾਂ ਦੀ ਸਰਕਾਰ ਆਉਣ ਤੇ ਪੱਕਾ ਕੀਤਾ ਜਾਵੇਗਾ। ਸੋ ਇਸ ਸੰਦਰਭ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼ਬਦੀ ਹਮਲੇ ਕੀਤੇ ਨੇ
ਜੀ। ਥੈਂਕ ਯੂ, ਧੰਨਵਾਦ ਤੇਜਿੰਦਰ, ਧੰਨਵਾਦ
ਧੰਨਵਾਦ।
ਤੇ ਕੁਝ ਕਮਰਸ਼ੀਅਲ ਲੈਣੇ ਆ, ਉਸ ਤੋਂ ਬਾਅਦ ਵਾਪਸ ਆਉਣੇ ਆ ਤੇ ਗੁਰਪ੍ਰੀਤ ਪੁਰਵਾ ਜੀ ਸਾਡੇ ਨਾਲ ਗੱਲਬਾਤ ਕਰਨਗੇ ਤੇ ਉਸ ਤੋਂ ਬਾਅਦ ਰਾਈਟ ਵੇ ਫਿਰ ਇੱਥੋਂ ਦੀਆਂ ਖਬਰਾਂ ਤੇ ਨਜ਼ਰ ਮਾਰਾਂਗੇ।
ਕੀ ਤੁਸੀਂ ਕਿਸੇ ਡਿਲੀਵਰੀ ਐਪ ਜਿਵੇਂ ਕਿ ਉਬਰ, ਐਮਾਜ਼ਾਨ ਫਲੈਕ, ਡੋਰਡੈਸ਼ ਜਾਂ ਹੋਰਾਂ ਲਈ ਕੰਮ ਕਰਦੇ ਹੋ? ਆਖਰੀ ਵਾਰ ਕਦੋਂ ਇਹਨਾਂ ਐਪਾਂ ਨੇ ਤੁਹਾਡੇ ਨਾਲ ਇੱਕ ਵਿਅਕਤੀ ਵਾਂਗ ਵਿਵਹਾਰ ਕੀਤਾ ਸੀ? ਆਖਰੀ ਵਾਰ ਤੁਹਾਨੂੰ ਕਦੋਂ ਵਾਧਾ ਮਿਲਿਆ? ਕੀ ਤੁਸੀਂ ਸਖਤ ਮਿਹਨਤ ਕਰ ਰਹੇ ਹੋ ਪਰ ਘੱਟ ਪੈਸੇ ਕਮਾ ਰਹੇ ਹੋ? ਜੇਕਰ ਤੁਹਾਨੂੰ ਕੰਮ ਤੇ ਸੱਟ ਲੱਗ ਜਾਂਦੀ ਹੈ ਤਾਂ ਕੀ ਇਹ ਐਪਸ ਤੁਹਾਡੀ ਮਦਦਗਾਰ ਹਨ? ਉਹ ਤੁਹਾਨੂੰ ਇੱਕ ਜ਼ਰੂਰੀ ਵਰਕਰ ਕਹਿੰਦੇ ਹਨ ਪਰ ਕੀ ਉਹ ਤੁਹਾਡੇ ਨਾਲ ਅਜਿਹਾ ਵਿਵਹਾਰ ਕਰਦੇ ਹਨ ਜਿਵੇਂ ਕਿ ਤੁਸੀਂ ਉਹਨਾਂ ਲਈ ਜ਼ਰੂਰੀ ਹੋ? ਤੁਹਾਨੂੰ ਇਹ ਬਰਦਾਸ਼ਤ ਕਰਨ ਦੀ ਲੋੜ ਨਹੀਂ ਹੈ। ਗਿਗ ਵਰਕਰਸ united.ca ਵਿਖੇ ਸੈਂਕੜੇ ਵਰਕਰਸ ਦੇ ਨਾਲ ਜੁੜੋ ਅਤੇ ਅਸੀਂ ਇਸ ਨੂੰ ਇਕੱਠੇ ਬਦਲਣ ਲਈ ਸੰਘਰਸ਼ ਕਰਾਂਗੇ। ਗਿਗ ਵਰਕਰਸ united.ca, ਕਿਉਂਕਿ ਤੁਸੀਂ ਸਤਿਕਾਰ ਦੇ ਹੱਕਦਾਰ ਹੋ।
ਚਾਹਤੇ ਹੋ ਕਿਸੇ ਕੋ ਵੀ ਕੈਨੇਡਾ ਬੁਲਾਨਾ,
ਪਰ ਮੰਮੀ ਪਾਪਾ ਮੇਰੇ ਪਾਸ ਜਲਦੀ ਜਲਦੀ ਆਨਾ,
ਸਟੂਡੈਂਟ ਬਿਜ਼ਨਸ ਵੀਜ਼ਾ ਯਾ ਕੋਈ ਆਨਾ ਚਾਹੇ ਵਿਜ਼ਿਟਰ,
ਬ੍ਰਦਰ ਕੋ ਬੁਲਾਨਾ ਹੈ ਯਾ ਆਨਾ ਚਾਹੇ ਸਿਸਟਰ,
CWC ਇਮੀਗ੍ਰੇਸ਼ਨ,
CWC ਇਮੀਗ੍ਰੇਸ਼ਨ, 9056704444,
670-44-44, CWC ਇਮੀਗ੍ਰੇਸ਼ਨ ਆਪਕੋ ਆਪਕੇ ਅਪਨੋ ਸੇ ਮਿਲਾਏ।
ਬਸ ਇੰਨੀ ਜੀ ਗੱਲ, ਫਿਰ ਕੀ ਹੋਇਆ ਜੇ ਗੱਡੀਆਂ 'ਚ ਗੱਡੀਆਂ ਵੱਜੀਆਂ ਤਾਂ? ਰੈਕਸਟਰ ਬੋਡੀ ਸ਼ਾਪ ਹੈ ਤਾਂ ਹੈਗਾ ਫਿਰ, ਹਰ ਤਰ੍ਹਾਂ ਦੇ ਬੋਡੀ ਵਰਕ ਲਈ ਤੇ ਨਾਲੇ ਤਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਨਾਲ ਡਾਇਰੈਕਟ ਡੀਲ ਕਰਦੇ ਹਨ। ਘਬਰਾਉਣਾ ਤਾਂ ਬਿਲਕੁਲ ਹੀ ਨਹੀਂ, ਕੰਮ ਹੋਵੇ ਬੋਡੀ ਵਰਕ ਦਾ ਜਾਂ ਲੈਣੀ ਹੋਵੇ ਰੈਂਟਲ ਕਾਰ ਜਾਂ ਫਿਰ ਖਰੀਦਣੀ ਜਾਂ ਵੇਚਣੀ ਹੈ ਯੂਜ ਕਾਰ, ਤਾਂ ਕਾਲ ਕਰੋ ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ 416-765-9596 ਤੇ, ਜਾਂ ਫਿਰ ਤੁਸੀਂ ਜਾ ਸਕਦੇ ਹੋ 30 ਰਸੀਨ ਰੋਡ ਇਟੋਬਿਕੋ ਜੋ ਕਿ ਰੈਕਸਟਰ ਦੇ ਵਿੱਚ ਮੌਜੂਦ ਹੈ। ਹੋਰ ਇਹ ਤਾਂ ਟੋ ਦੀਆਂ ਸੇਵਾਵਾਂ ਵੀ ਦਿੰਦੇ ਨੇ। ਰੈਕਸਟਰ ਬੋਡੀ ਸ਼ਾਪ ਭੁੱਲਣਾ ਤਾਂ ਬਿਲਕੁਲ ਹੀ ਨਹੀਂ, 416-765-9596 ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ 30 ਰਸੀਨ ਰੋਡ 416-765-9596।
ਬੜਾ ਢਿੱਲਾ ਆ ਮੂੰਹ ਸੁੱਟੀ ਬੈਠਾ, ਕੀ ਗੱਲ ਆ? ਕੀ ਜੱਛਾ ਯਾਰ, ਐਡੇ ਪੈਸੇ ਕੋਈ ਜੇ ਪਹੁੰਚਾੜੀ ਜਾਂਦਾ, ਕਿੱਦਾਂ ਜਾਂਦੇ ਬਚਦਾ ਨੀ ਕੁਝ?
ਤੇ ਫਿਰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਵਾ ਲਾ, ਟੈਕਸ ਸੇਵ ਕਰ ਲਾ, RRSP TFS ਵਿੱਚ ਸੇਵ ਕਰ ਲਾ, ਬੱਚਿਆਂ ਦੀ ਸੇਵਿੰਗ ਦੇ ਲਈ RESP ਕਰਵਾ ਲਾ।
ਤੈਨੂੰ ਬੜਾ ਪਤਾ ਓਏ,
ਮੈਨੂੰ ਵੀ ਸਾਰੀ ਜਾਣਕਾਰੀ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਵਾਲਿਆ ਸੁਖਵਿੰਦਰ ਕੰਗ ਹੋਣਾ ਤੋਂ ਮਿਲੀ ਆ।
ਤੇ ਇੰਸ਼ੋਰੈਂਸ ਵੀ ਕਰ ਦਿੰਦੇ ਆ?
ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਿਟੀ, ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਆ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਾਉਣੀ, ਸਾਰਾ ਕੁਝ ਕਰ ਦਿੰਦੇ ਆ, ਟੈਕਸ ਫਾਈਲ ਵੀ ਕਰਦੇ ਆ।
ਤੇ ਨੰਬਰ ਤੇ ਦੇ ਉਹਨਾਂ ਦਾ।
ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ, 416-271-4877 ਤੇ ਸੰਪਰਕ ਕਰੋ। ਮਿਊਚੁਅਲ ਫੰਡ ਸੋਲਡ ਥਰੂ ਕਾਰਟ ਵੈਲਥ ਮੈਨੇਜਮੈਂਟ ਇੰਕ, ਜ਼ਿਆਦਾ ਜਾਣਕਾਰੀ ਦੇ ਲਈ 416-271-4877।
ਦਾਂਤ ਤੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੁਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਭਰਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 to 6 months ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਬਈ ਪਵਾ ਦੇ ਝਾਂਜਰਾਂ, ਦੁਬਈ ਜਵੈਲਰਸ ਤੇ ਸੇਲ ਲੱਗ ਚੁੱਕੀ ਆ ਨਵਰਾਤਰੀ ਤੇ ਦੀਵਾਲੀ ਸਪੈਸ਼ਲ ਸੇਲ, ਡਾਇਮੰਡ ਰਿੰਗ ਤੇ ਭਾਰੀ ਸੇਲ ਸਟਾਰਟਿੰਗ ਫਰੋਮ $650 ਓਨਲੀ, $2000 ਖਰਚਣ ਤੇ ਡਾਇਮੰਡ ਦਾ ਕੋਕਾ ਫ੍ਰੀ ਦਿੱਤਾ ਜਾ ਰਿਹਾ। ਇਸ ਤੋਂ ਇਲਾਵਾ ਕਰਵਾ ਚੌਥ ਸਪੈਸ਼ਲ ਡਾਇਮੰਡ ਦੇ ਮੰਗਲ ਸੂਤਰ ਤੇ ਵੀ ਖਾਸ ਡਿਸਕਾਊਂਟਡ ਪ੍ਰਾਈਸ ਲਾ ਦਿੱਤਾ ਗਿਆ ਹੈ ਦੁਬਈ ਜਵੈਲਰਸ ਤੇ।
ਸੋਹਣੀਆਂ ਵੀ ਲੱਗਣਗੀਆਂ ਫੇ ਵਾਲੀਆਂ ਗੱਲਾਂ ਨਾਲ ਜਦੋਂ ਟਕਰਾਈਆਂ ਵਾਲੀਆਂ।
ਉਹ ਬਈ ਵਾਲੀਆਂ ਛੱਡ, ਰਾਣੀ ਹਾਰ ਤੁਹਾਨੂੰ ਚਾਹੀਦਾ, ਵੈਡਿੰਗ ਬ੍ਰਾਈਡਲ ਸੈੱਟ ਚਾਹੀਦਾ ਹੈ, ਹੋਰ ਤੁਸੀਂ ਕਸਟਮਾਈਜ਼ ਕੋਈ ਸੈੱਟ ਤਿਆਰ ਕਰਾਉਣਾ ਹੈ। ਦੁਬਈ ਜਵੈਲਰਸ ਦੀ ਲੋਕੇਸ਼ਨ 2700 ਨਾਰਥ ਪਾਰਕ ਡਰਾਈਵ, ਯੂਨਿਟ ਨੰਬਰ 19 ਤੇ ਪਹੁੰਚੋ, 416-465-1200।
ਜਿਹੜੇ ਪ੍ਰੋਗਰਾਮ ਖੌਰ ਸਾਹਿਬ ਦੇ ਨਾਲ ਸੁਬਾਹ 8:30 ਤੋਂ ਲੈ ਕੇ 10 ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਗੁਰਪ੍ਰੀਤ ਭਰੂ ਭਾਜੀ ਮੇਰੇ ਨਾਲ ਇਸ ਸਮੇਂ ਜੁੜੇ ਹੋਏ ਨੇ ਅਤੇ ਸਪੋਰਟਸ ਅਤੇ ਕੋਰੋਨਾ ਵਾਇਰਸ ਦੀਆਂ ਖਬਰਾਂ ਤੇ ਨਜ਼ਰ ਮਾਰਾਂਗੇ। ਗੁਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰ ਸਾਹਿਬ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ ਤੇ ਉਮੀਦ ਕਰਦੇ ਹਾਂ ਜੀ ਸਾਰਿਆਂ ਦਾ ਜਿਹੜਾ ਦਿਨ ਹੈ ਬਹੁਤ ਵਧੀਆ ਸ਼ੁਰੂ ਹੋਇਆ ਹੋਇਆ।
ਵੈਰੀ ਗੁੱਡ ਮਾਰਨਿੰਗ ਗੁਰਪ੍ਰੀਤ ਜੀ, ਇੱਕ ਜਨਰਲ ਨੌਲੇਜ ਦਾ ਕੁਐਸਚਨ ਤੁਹਾਨੂੰ ਪੁੱਛਣਾ ਹੈ। ਮੈਂ ਫੋਰਕਾਸਟ ਦੇਖ ਰਿਹਾ ਸੀ, ਉਸ ਲਿਖਿਆ ਸਦਰਨ ਅੰਟਾਰੀਓ ਦੇ ਵਿੱਚ ਅੱਜ ਕਾਫੀ ਜ਼ਿਆਦਾ ਸਨੋਅ ਆ ਉਹ ਪੈ ਸਕਦੀ ਹੈ
ਜੀ,
ਤੇ ਸਦਰਨ ਅੰਟਾਰੀਓ ਦੇ ਕਿਹੜਾ ਕਿਹੜਾ ਹਿੱਸਾ ਆਉਂਦਾ ਹੈ?
ਸਦਰਨ ਅੰਟਾਰੀਓ ਦਾ ਆਪਾਂ ਸਦਰਨ ਅੰਟਾਰੀਓ ਚ ਆਉਂਦੇ ਹਾਂ ਜੀ, ਤੇ ਫਿਰ ਸਿਮਕੋ ਵਾਲਾ ਪਾਸਾ ਆ
ਜਾਂਦਾ। ਨੋ, ਵੀ ਨਾਟ ਇਨ ਸਦਰਨ ਅੰਟਾਰੀਓ।
ਜਾਣ ਦੋ ਜੀ, ਫਿਰ ਤਾਂ ਨੌਲੇਜ ਫੇਲ ਕਰਤੀ ਤੁਸੀਂ ਸਾਰੀ, ਹੁਣ ਆਪ ਹੀ ਦੱਸ ਦਿਓ।
ਆਪਾਂ ਸਦਰਨ ਅੰਟਾਰੀਓ ਦੇ ਵਿੱਚੋਂ ਕਿੱਥੋਂ ਆ ਗਏ? ਤੁਹਾਡਾ ਕੋਈ ਸਰੋਤਾ ਦੱਸੇਗਾ ਵੀ ਅੰਟਾਰੀਓ ਦੇ ਜਿਹੜੇ ਸਾਊਥ ਅੰਟਾਰੀਓ ਕਿਹੜਾ ਹਿੱਸਾ, ਸਦਰਨ ਅੰਟਾਰੀਓ, ਨੌਰਥ ਅੰਟਾਰੀਓ ਦਾ ਕਿਹੜਾ ਹਿੱਸਾ ਆ, ਅਤੇ ਈਸਟਰਨ ਅੰਟਾਰੀਓ ਕਿਹੜਾ, ਅਤੇ ਸੈਂਟਰਲ ਅੰਟਾਰੀਓ ਕਿਹੜਾ ਆ? ਇਹ ਚਾਰ ਵੱਡੇ ਵੱਡੇ ਜਿਹੜੇ ਮੇਨ ਰੀਜਨ ਨੇ, ਕੋਈ ਸਰੋਤਾ ਦੱਸੇਗਾ ਸਾਨੂੰ ਕੋਈ ਅੰਟਾਰੀਓ ਜਿਹੜੇ ਵੈਸੇ ਤਾਂ ਕਈ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ, ਅਤੇ ਸਦਰਨ ਅੰਟਾਰੀਓ 'ਚ ਕਿਹੜਾ ਪਾਰਟ ਆਉਂਦਾ ਇਹ? 416-620-1778 ਸਟੂਡੈਂਟ ਨੰਬਰ ਹੈ, 416-620-1778। ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਸਦਰਨ ਅੰਟਾਰੀਓ ਹੈਗਾ ਜੀ ਹਿਮਿਲਟਨ ਵਾਲਾ ਏਰੀਆ, ਜਿੱਥੇ ਮੋਨਾਗਰਾ ਫਾਲ ਵਾਲੇ ਪਾਸੇ ਨੂੰ, ਸਟੋਨੀ ਕ੍ਰੀਕ ਹਿਮਿਲਟਨ, ਇਹ ਸਾਰਾ ਸਦਰਨ ਅੰਟਾਰੀਓ ਚ ਆਉਂਦਾ ਜੀ।
ਸਟੋਨੀ ਕ੍ਰੀਕ ਹਿਮਿਲਟਨ,
ਹਾਂਜੀ, ਮੋਨਾਗਰਾ ਫਾਲਸ,
ਮੇਰਾ ਖਿਆਲ ਇਹ ਸੈਂਟਰਲ ਅੰਟਾਰੀਓ ਚ ਆਉਂਦਾ ਆ।
ਨਹੀਂ ਜੀ,
ਹਾਂ, ਸੈਂਟਰਲ ਵੈਸਟ ਦੇ ਵਿੱਚ, ਨਾਇਗਰਾ ਰੀਜਨ ਸੈਂਟਰਲ ਵੈਸਟ ਆ ਸਾਊਥ ਵੈਸਟਰਨ, ਨਾਂ ਵੀ ਉਹਦਾ ਸਾਊਥ ਵੈਸਟਰਨ ਹੀ ਹੈ, ਗ੍ਰੇ ਬਰੂਸ
ਆਉਂਦਾ ਜੀ ਉਹਦੇ ਚ, ਹੂਰਨ ਪੋਰਟ ਲੈਂਬਰ,
ਹੁਣ ਤੁਸੀਂ ਦੇਖ ਲਿਆ ਨਾ, ਕੱਢ ਲਿਆ ਇੰਟਰਨੈਟ ਤੇ,
ਇੰਟਰਨੈਟ ਤੇ ਕੱਢਿਆ ਜੀ, ਮੈਂ ਝੂਠ ਬੋਲਦਾ ਹੀ ਨੀ ਕਦੇ।
ਸੋ ਹੈਮਿਲਟਨ ਵਾਲਾ ਏਰੀਆ ਆਉਂਦਾ ਆਪਣਾ, ਇਹ ਆ ਗਿਆ ਸੈਂਟਰਲ ਵੈਸਟ ਦੇ ਵਿੱਚ, ਹੈਂਜੀ ਜੀ ਗੁਰਪ੍ਰੀਤ
ਜੀ ਜੀ ਜੀ।
ਅਗਲੀ ਕਾਲ ਉੱਤੇ ਚੱਲਦੇ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ,
ਹੈਲੋ
ਜੀ ਸਰ,
ਸਤਿ ਸ਼੍ਰੀ ਅਕਾਲ ਕਰਿਆ ਬਾਈ।
ਸਤਿ ਸ਼੍ਰੀ ਅਕਾਲ ਜੀ,
ਕੀ ਹਾਲ ਚਾਲ ਆ?
ਠੀਕ ਹੈ ਜੀ, ਠੀਕ ਹੈ। ਤੁਸੀਂ ਦੱਸੋ ਕਿ ਨਾਰਦਰਨ ਅੰਟਾਰੀਓ ਕਿਹੜਾ ਹਿੱਸਾ ਆ, ਤੇ ਆਪਾਂ
ਸਦਰਨ, ਮੇਰੇ ਖਿਆਲ ਬਾਈ ਆਪਣਾ ਮਸਕੋਕਾ ਦਾ ਪੈਰੀ ਸਾਊਂਡ,
ਨਹੀਂ ਨਹੀਂ ਉਹ ਤਾਂ ਦੂਜੇ ਪਾਸੇ ਨਿਕਲ ਗਿਆ, ਉਹ ਤਾਂ ਨੌਰਥ ਵਾਲੀ ਸਾਈਡ ਤੇ ਚਲਿਆ ਗਿਆ, ਉਧਰ ਨੂੰ ਕਿੱਧਰ ਸਾਊਥ ਚਲਿਆ ਗਿਆ, ਸਾਊਥ ਆ ਲੇਕ ਵਾਲੀ ਸਾਈਡ ਤੋਂ ਇਧਰ ਨੂੰ ਆ ਜਾਂਦਾ ਜਾ ਕੇ। ਨਾਰਦਰਨ ਅੰਟਾਰੀਓ ਹੋ ਗਿਆ ਨਾ, ਨਾਰਥ ਈਸਟ ਨਾਰਥ ਵੈਸਟ ਦੋ ਹਿੱਸੇ ਬਣ ਜਾਂਦੇ ਆ ਉਹਦੇ ਜਾ ਕੇ ਸਾਰੇ ਅੰਟਾਰੀਓ ਦੇ। ਸੋ ਸੈਂਟਰਲ ਅੰਟਾਰੀਓ ਦਾ ਕਿਹੜਾ ਹਿੱਸਾ ਆ? ਚਲੋ ਹੁਣ ਇਹ ਵੀ ਆਪਾਂ ਦੱਸਤਾ ਵੀ ਨਾਰਥ ਹਿੱਸਾ ਕਿਹੜਾ ਬਣਦਾ ਆ ਤੇ ਸਾਊਥ ਹਿੱਸਾ ਅੰਟਾਰੀਓ ਦਾ ਕਿਹੜਾ ਬਣਦਾ, ਈਸਟ ਤੇ ਸੈਂਟਰ ਰਹਿ ਗਿਆ, ਈਸਟਰਨ ਈਸਟਰਨ ਆਪਾਂ ਸੈਂਟਰਲ ਚ, ਆਪਾਂ ਸੈਂਟਰਲ ਅੰਟਾਰੀਓ ਦੇ ਵਿੱਚ ਆ, ਈਸਟ ਵਾਲਾ ਅੰਟਾਰੀਓ ਜਿਹੜਾ ਆਟਵਾ ਤੇ ਇਧਰਲੇ ਪਾਸੇ ਵਾਲਾ ਹੋ ਗਿਆ ਸਾਰਾ, ਹੈ ਨਾ
ਜੀ,
ਰਾਈਟ। ਤੇ ਇਹ ਈਸਟ ਵਾਲਾ ਸ਼ੁਰੂ ਹੋ ਜਾਂਦਾ ਆ ਕਿੱਥੋਂ ਕਿੱਥੋਂ ਸ਼ੁਰੂ ਹੋ ਜਾਂਦਾ ਈਸਟ?
ਆਟਵਾ ਦੇ ਨਾਲ ਹੀ ਸ਼ੁਰੂ ਹੋ ਜਾਂਦਾ ਜੀ।
ਠੀਕ, ਆਟਵਾ ਤੇ ਆਟੋ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਈਸਟ ਵਾਲਾ ਹਿੱਸਾ। ਸੋ ਪੀਟਰਬੋਰ ਤੋਂ ਉੱਪਰਲੇ ਪਾਸੇ ਵਾਲਾ ਜਿਹੜਾ ਹਿੱਸਾ ਹੈ ਸਾਰਾ ਉਹ ਈਸਟ ਵਾਲਾ ਚਲਿਆ ਗਿਆ ਤੇ
ਕਿੰਗਸਟਨ ਹੋ ਗਿਆ ਜੀ, ਕਿੰਗਸਟਨ।
ਹਾਂਜੀ, ਉਹ ਸਾਰਾ ਚਲਿਆ ਗਿਆ ਈਸਟ ਦੇ ਵਿੱਚ, ਪੀਟਰਬੋਰ ਤੋਂ ਉੱਤੇ ਵਾਲਾ ਪਾਸਾ। ਸੋ ਆਪਾਂ ਆ ਗਏ ਸੈਂਟਰਲ ਦੇ ਵਿੱਚ, ਵਿੰਡਰ ਵਾਲੀ ਸਾਈਡ ਆ ਗਈ ਸਾਊਥ ਦੇ ਵਿੱਚ, ਅਤੇ ਉੱਪਰਲਾ ਸਡਬਰੀ, ਨੌਰਥ ਪੈਰੀ ਸਾਊਂਡ, ਮਸਕੋਕਾ, ਇਹ ਸਾਰਾ ਚਲਿਆ ਗਿਆ ਨੌਰਥ ਸਾਈਡ ਦੇ ਵਿੱਚ। ਇਹਨੂੰ ਅੱਗੇ ਫਿਰ ਵੰਡ ਲਓ ਨੌਰਥ ਈਸਟ, ਨੌਰਥ ਵੈਸਟ, ਉਹ ਅੱਗੇ ਹੋਰ ਵੰਡਿਆ ਜਾਂਦਾ। ਸੋ ਇਹ ਜਿਹੜੇ ਹਿੱਸੇ ਨੇ ਅੰਟਾਰੀਓ ਦੇ। ਸੋ ਅੱਜ ਵਿੰਡਜ਼ਰ ਵਾਲੀ ਸਾਈਡ ਦੇ ਉੱਤੇ ਕਾਫੀ ਸਨੋਅ ਪਵੇਗੀ। ਸਦਰਨ ਅੰਟਾਰੀਓ ਦੇ ਵਿੱਚ ਅੱਜ 25-30 ਸੈਂਟੀਮੀਟਰ ਤੱਕ ਸਨੋਅ ਪੈ ਸਕਦੀ ਹੈ। ਥੈਂਕ ਯੂ ਤੁਹਾਡੀ ਕਾਲ ਦੇ ਲਈ, ਥੈਂਕ ਯੂ ਗੁਰਪ੍ਰੀਤ। ਅਤੇ ਆਓ ਹੁਣ ਆਪਾਂ ਸਪੋਰਟਸ ਦੀ ਗੱਲ ਕਰੀਏ।
ਜੀ ਬਿਲਕੁਲ, ਹੁਣ ਤਾਂ ਚੌਕਾ ਲਾਤਾ ਜੀ ਤੁਸੀਂ। NHL ਤੋਂ ਸ਼ੁਰੂ ਕਰਦੇ ਆ ਜੀ, ਔਰ ਲਾਈਵ ਮੈਚ ਤਾਂ ਨਹੀਂ ਹੈ, ਟੋਰਾਂਟੋ ਵਰਸਿਜ਼ ਐਲਏ ਦਾ ਜਿਹੜਾ ਅਗਲਾ ਮੈਚ ਹੈ ਜੀ, ਕੱਲ ਨੂੰ ਰਾਤ ਨੂੰ 10 ਵਜੇ ਹੋਣਾ। ਮੌਂਟਰੀਅਲ ਵਰਸਿਜ਼ ਵਾਸ਼ਿੰਗਟਨ ਦਾ ਜਿਹੜਾ ਮੈਚ ਹੈ ਜੀ, ਕੱਲ ਨੂੰ ਸ਼ਾਮ ਨੂੰ 7 ਵਜੇ ਹੋਏਗਾ। ਔਰ NBA ਦੇ ਵਿੱਚ ਟੋਰਾਂਟੋ ਵਰਸਿਜ਼ ਮੈਮਫਿਸ ਦਾ ਜਿਹੜਾ ਅਗਲਾ ਮੈਚ ਹੈ, ਇਹ ਵੀ ਕੱਲ ਨੂੰ ਹੋਣਾ ਜੀ। ਟਾਈਮਿੰਗ ਜਿਹੜੀ ਰਹੇਗੀ ਰਾਤ ਨੂੰ 8 ਵਜੇ ਹੋਏਗੀ। ਕ੍ਰਿਕਟ ਦੇ ਵਿੱਚ ਲਾਈਵ ਮੈਚ ਸਿਰਫ ਇੱਕ ਚੱਲ ਰਿਹਾ ਸੀਗਾ ਜੀ, ਸ਼੍ਰੀਲੰਕਾ ਵਰਸਿਜ਼ ਵੈਸਟ ਇੰਡੀਜ਼। ਪਹਿਲੇ ਟੈਸਟ ਮੈਚ ਦਾ ਤੀਸਰਾ ਦਿਨ ਖਤਮ ਹੋਣ ਤੱਕ ਪਹਿਲੀ ਇਨਿੰਗ 'ਚ ਸ਼੍ਰੀਲੰਕਾ ਦੇ 386 ਰਨ ਸੀਗੇ ਜੀ, ਔਰ ਜਵਾਬ ਦੇ ਵਿੱਚ ਵੈਸਟ ਇੰਡੀਜ਼ 224 ਰਨ 9 ਵਿਕਟਾਂ ਦੇ ਨੁਕਸਾਨ 'ਤੇ। ਪਰ ਅੱਜ ਦਾ ਅੱਧਾ ਦਿਨ ਜਿਹੜਾ ਜੀ ਬਾਰਿਸ਼ ਕਰਕੇ ਖਰਾਬ ਹੋ ਗਿਆ ਸੀ। ਇਸ ਤੋਂ ਬਿਨਾਂ ਲਾਈਵ ਮੈਚ ਹੈ ਜੀ ਜਿਹੜਾ ਇੰਡੀਆ ਵਰਸਿਜ਼ ਨਿਊਜ਼ੀਲੈਂਡ, ਕੱਲ ਨੂੰ ਟੋਰਾਂਟੋ ਦੇ ਟਾਈਮ ਦੇ ਨਾਲ 11 ਵਜੇ ਰਾਤੀ ਸ਼ੁਰੂ ਹੋ ਜਾਣਾ। ਤੇ ਇੱਕ ਚੰਗਾ ਮੌਕਾ ਜੀ ਟੀਮ ਇੰਡੀਆ ਦੀ ਬੈਂਚ ਸਟਰੈਂਥ ਚੈੱਕ ਹੋਣ ਦਾ। ਹਾਲਾਂਕਿ ਜਿਹੜੀ ਟੀਮ ਹੈ ਕੋਈ ਬਹੁਤ ਜ਼ਿਆਦਾ ਸਟਰੋਂਗ ਨਹੀਂ ਲੱਗ ਰਹੀ ਕੰਪੇਅਰ ਟੂ ਜਿਹੜਾ ਜੀ ਨਿਊਜ਼ੀਲੈਂਡ ਦੀ ਟੀਮ ਦੇ, ਕਿਉਂਕਿ KL ਰਾਹੁਲ ਵੀ ਅੱਜ ਇੰਜਰਡ ਹੋ ਗਏ ਨੇ ਜੀ, ਤੋ ਉਹ ਵੀ ਟੀਮ ਦੇ ਵਿੱਚੋਂ ਬਾਹਰ ਨੇ। ਕੋਹਲੀ ਸਾਹਿਬ ਪਹਿਲਾਂ ਹੀ ਰੈਸਟਡ ਨੇ, ਰੋਹਿਤ ਇਜ਼ ਆਲਸੋ ਰੈਸਟਡ, ਹਨੂਮਾ ਵਿਹਾਰੀ ਜਿਹੜੇ ਨੇ ਉਹ ਸਾਊਥ ਅਫਰੀਕਾ ਏ ਟੀਮ ਦੇ ਨਾਲ ਗਏ ਹੋਏ ਨੇ, ਔਰ ਬਾਲਰ ਸਾਰੇ ਰੈਸਟ ਕੀਤੇ ਹੋਏ ਨੇ ਜੀ। ਸੋ ਦੇਖਦੇ ਹਾਂ ਕਿ ਨਵੇਂ ਜਿਹੜੇ ਯੰਗਸਟਰਸ ਨੇ, ਜਦੋਂ ਆਪਾਂ ਕਹਿੰਦੇ ਹਾਂ ਕਿ ਇੰਡੀਆ ਕੋਲੇ ਸਕਿੱਲ ਸੈੱਟ ਬਹੁਤ ਹੈ, ਆਪਣੇ ਕੋਲੇ ਬੈਂਚ ਸਟਰੈਂਥ ਬਹੁਤ ਸਟਰੋਂਗ ਹੈ, ਉਹ ਕਿਸ ਤਰ੍ਹਾਂ ਪਰਫਾਰਮ ਕਰਦੇ ਨੇ। ਸੋ ਕੱਲ ਨੂੰ ਜਿਹੜਾ ਜੀ ਮੈਚ 11 ਵਜੇ ਰਾਤ ਨੂੰ ਸ਼ੁਰੂ ਹੋ ਜਾਏਗਾ। ਇਸ ਤੋਂ ਬਿਨਾਂ ਫੀਫਾ ਨੇ ਪਲੇਅਰ ਆਫ ਦਾ ਈਅਰ ਅਵਾਰਡ ਵਾਸਤੇ ਤੇ ਸ਼ਾਰਟ ਲਿਸਟ ਕੀਤੇ ਨੇ ਜੀ, ਪਲੇਅਰ ਗੋਲੀ ਆਫ ਦਾ ਈਅਰ ਤੇ ਕੋਚ ਆਫ ਦਾ ਈਅਰ ਵਾਸਤੇ। ਜਿਹੜੇ ਮੈਨਸ ਸੈਕਸ਼ਨ ਦੇ ਵਿੱਚ ਤਾਂ ਉਹੀ ਜਿਹੜੇ ਮੇਨ ਮੇਨ ਚਿਹਰੇ ਨੇ ਜੀ, ਉਹੀ ਸਾਹਮਣੇ ਆਉਣਗੇ, ਜਿਨ੍ਹਾਂ ਦੇ ਵਿੱਚ ਕਰੀਮ ਬੈਂਜ਼ਮਾ, ਕ੍ਰਿਸਟੀਆਨੋ ਰੋਨਾਲਡੋ, ਕੈਵਿਨ ਡੀ ਬ੍ਰੋਇਨ, ਲੈਨਲ ਮੈਸੀ, ਨੇਮਰ, ਇਹ ਸਾਰੇ ਉਹੀ ਹੋਣਗੇ ਜੀ। ਐਨਗੋਲੋ ਕਾਂਟੇ, ਮਬਾਪੇ, ਮੁਹੰਮਦ ਸਾਲਾ ਤੇ ਲਾਸਟ ਈਅਰ ਦੇ ਚੈਂਪੀਅਨ ਰਾਬਰਟ ਲੈਂਡੋਸਕੀ। ਪਰ ਵੁਮੈਨ ਸੈਕਸ਼ਨ ਦੇ ਵਿੱਚ ਕੈਨੇਡਾ ਵਾਸਤੇ ਚੰਗੀ ਖਬਰ ਹੈ ਜੀ, ਕ੍ਰਿਸਟੀਨ ਸਿਨਕਲੇਅਰ ਉਹ ਬੈਸਟ ਪਲੇਅਰ ਵਾਸਤੇ ਨੋਮੀਨੇਟ ਹੋਏ ਨੇ। ਇਸ ਤੋਂ ਬਿਨਾਂ ਸਟੈਫਨੀ ਲੈਬੇ ਜਿਹੜੇ ਕਿ ਆਪਣੇ ਗੋਲੀ ਨੇ, ਉਹ ਵੀ ਜਿਹੜੇ ਨੇ ਜੀ ਗੋਲਕੀਪਰ ਕੈਟਾਗਰੀ ਦੇ ਵਿੱਚ ਉਹਨਾਂ ਦੀ ਨੋਮੀਨੇਸ਼ਨ ਹੋਈ ਹੈ। ਤੇ ਫਿਰ ਬੈਬ ਪ੍ਰੀਸਟਮੈਨ ਜਿਹੜੇ ਕਿ ਕੈਨੇਡੀਅਨ ਫੀਮੇਲ ਟੀਮ ਦੇ ਕੋਚ ਨੇ, ਉਹਨਾਂ ਦੀ ਕੋਚਿੰਗ ਕੈਟਾਗਰੀ ਦੇ ਵਿੱਚ ਜਿਹੜੀ ਹੈ ਜੀ ਨੋਮੀਨੇਸ਼ਨ ਹੋਈ ਹੈ। ਇਹਦੇ ਜਿਹੜੇ ਰਿਜ਼ਲਟ ਨੇ ਜੀ ਜਨਵਰੀ 17-20-22 ਨੂੰ ਆਉਣਗੇ। ਸੋ ਦੇਖਦੇ ਹਾਂ ਜੀ ਕੈਨੇਡੀਅਨ ਆਪਣਾ ਕਿਹੜਾ ਨੋਮੀਨੀ ਹੈ ਜਿਹੜਾ ਉਹਦੇ ਵਿੱਚ ਬਾਜੀ ਮਾਰਦਾ। ਐਂਡ ਬਿਫੋਰ ਵੀ ਗੋ ਟੂ ਕੋਰੋਨਾ ਵਾਇਰਸ, ਤੁਸੀਂ ਆਪਣੇ ਸਪੋਂਸਰਸ ਹਾਈਲਾਈਟ
ਜੀ। ਅਵਤਾਰ ਮਿਨਹਾਸ ਜੀ ਨਾਲ ਕੁਝ ਮਿੰਟਾਂ ਦੇ ਵਿੱਚ ਗੱਲਬਾਤ ਕਰਾਂਗਾ। ਕੁਝ ਨਵੇਂ ਪ੍ਰੋਜੈਕਟ ਇਹਨਾਂ ਦੇ ਪਾਸ ਆਏ ਨੇ ਨਵੇਂ ਘਰਾਂ ਦੇ, ਤੁਸੀਂ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ, ਅਵਤਾਰ ਮਿਨਹਾਸ ਨੂੰ ਤੁਸੀਂ ਸੰਪਰਕ ਕਰ ਲੈਣਾ 427 ਰਿਐਲਟੀ ਇੰਕ ਬ੍ਰੋਕਰੇਜ ਤੋਂ, 416-744-93-93 ਇਹਨਾਂ ਨੰਬਰ ਹੈ, 416-744-93-93। ਐਚ ਕੇ ਟਾਇਰ ਸੈਂਟਰ ਦੋ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੇ ਨੇ, 647-295-4600 ਤੇ ਕਾਲ ਕਰ ਲੈਣੀ। ਬੂਟਾ ਚਾਹਲ ਜੀ ਨੂੰ ਲੰਡਨ ਅਤੇ ਮਿਸਾਗਾ ਤੋਂ ਤੁਹਾਨੂੰ ਟਰੱਕਾਂ ਦੇ ਟਾਇਰਾਂ ਦੀ ਸਰਵਿਸ ਪ੍ਰੋਵਾਈਡ ਕਰਦੇ ਨੇ। 6-92 ਅਟਲਾਂਟਿਕ ਡਰਾਈਵ ਮਿਸਾਗਾ, 6-47-295-4600 ਬੂਟਾ ਚਾਹਲ ਜੀ ਦਾ ਨੰਬਰ ਹੈ। ਅਤੇ ਜਸਵੀਰ ਹੁੰਦਲ ਕੈਨੇਡਾ ਕੰਜ਼ੂਮਰ ਕਰੈਡਿਟ ਅਸਿਸਟੈਂਸ ਤੋਂ 416-502-3100 ਤੇ ਇੱਕ ਪਾਰਕਿੰਗ ਅਵੇਲੇਬਲ ਹੈ ਬੋਬਟੇਲ ਟਰੱਕਾਂ ਦੇ ਲਈ, 1834 ਡਿਊ ਰੋਡ ਮਿਸਾਗਾ ਵਾਲੀ ਲੋਕੇਸ਼ਨ ਹੈ ਇਹਨਾਂ ਦੀ। ਫੇਅਰ ਪ੍ਰਾਈਸ ਸਟਾਰਟਰ ਐਂਡ ਅਲਟਰਨੇਟਰ ਵਾਲਿਆਂ ਨਾਲ ਤੁਸੀਂ ਸੰਪਰਕ ਕਰਨਾ ਹੈ 416-795-2000 ਇਹਨਾਂ ਦਾ ਨੰਬਰ ਹੈ। ਅਤੇ ਇੱਕ ਘਰ ਬੰਗਲੋ ਰੇਜ਼ਡ 6 ਬੈਡਰੂਮ ਦਾ ਵਿਦ 6 ਗਰਾਜ, 2.25 ਏਕੜ ਦੀ ਲੋਟ, 18 ਕਾਰਾਂ ਦੀ ਪਾਰਕਿੰਗ, ਕਾਫੀ ਵਧੀਆ ਘਰ ਹੈ। ਔਰ ਅੱਜ ਇਹਦੀਆਂ ਆਫਰਾਂ ਲਈਆਂ ਜਾਣੀਆਂ ਨੇ, ਕਾਲ ਕਰ ਲਓ ਤੁਸੀਂ 416-992-6780 ਦੇ ਉੱਤੇ, 416-992-6780, 416-992-6780 ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ ਜੀ। ਗੁਰਪ੍ਰੀਤ
ਜੀ ਬਿਲਕੁਲ, ਜੇਕਰ ਆਪਾਂ ਹੁਣ ਨੰਬਰ ਦੇਖ ਲੈਂਦੇ ਹਾਂ ਜੀ ਕੋਰੋਨਾ ਦੇ, ਕੈਨੇਡਾ ਦੇ ਵਿੱਚ ਕੱਲ 2309 ਜਿਹੜੇ ਨੇ ਜੀ ਨਵੇਂ ਕੇਸ ਆਏ ਨੇ, ਜਿਹਦੇ ਵਿੱਚ ਓਨਟੇਰੀਓ ਦੇ ਵਿੱਚ 627, ਕਿਊਬੈਕ ਦੇ ਵਿੱਚ 692, ਬੀਸੀ ਦੇ ਵਿੱਚ 330, ਅਲਬਰਟਾ ਦੇ ਵਿੱਚ 269, ਐਂਡ ਆਊਟ ਆਫ 627 ਇਨ ਓਨਟੇਰੀਓ, ਟੋਰੋਂਟੋ ਦੇ ਵਿੱਚ 92, ਪੀਲ ਰੀਜਨ ਚ 53 ਤੇ ਯੋਰਕ ਰੀਜਨ ਦੇ ਵਿੱਚ 38, ਐਂਡ ਕਰੰਟਲੀ ਕੈਨੇਡਾ ਵਾਈਡ 23,944 ਜਿਹੜੇ ਨੇ ਜੀ ਐਕਟਿਵ ਕੇਸਿਸ ਨੇ, ਔਰ ਜਿਹੜੇ ਓਨਟੇਰੀਓ ਦੇ ਵਿੱਚ ਨੇ 5,597 ਜਿਹੜੇ ਨੇ ਜੀ ਐਕਟਿਵ ਕੇਸ ਨੇ ਜਗਦੀਸ਼ ਜੀ
ਜੀ। ਔਰ ਜਿਹੜੇ ਬੱਚਿਆਂ ਦੇ ਸ਼ਾਰਟ ਲੱਗਣੇ ਸ਼ੁਰੂ ਹੋ ਚੁੱਕੇ ਨੇ, ਕਈ ਪੇਰੈਂਟਸ ਕਾਫੀ ਐਕਸਾਈਟਿਡ ਨੇ, ਉਹ ਫਟਾਫਟ ਆਪਣੀ ਅਪਾਇੰਟਮੈਂਟ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਅਤੇ ਕਾਫੀ ਇਕਦਮ ਰਸ਼ ਪਿਆ। ਆਈ ਨੋ ਕਿ ਕੁਝ ਦਿਨਾਂ ਦੇ ਵਿੱਚ ਇਹ ਰਸ਼ ਚੱਲੇਗਾ, ਉਸ ਤੋਂ ਬਾਅਦ ਘੱਟ ਜਾਏਗਾ, ਕਿਉਂਕਿ ਸਭ ਨੂੰ ਪਤਾ ਕਿ ਇਸ ਸਮੇਂ ਡੋਜ਼ ਔਨ ਹੈਂਡ ਨੇ ਅਤੇ ਕਿਤੇ ਨਹੀਂ ਜਾਣੀਆਂ, ਮੁੱਕਣ ਨਹੀਂ ਲੱਗੀਆਂ ਗਈਆਂ ਇਹ, ਸੋ ਥੋੜ੍ਹਾ ਆਰਾਮ ਦੇ ਨਾਲ ਸਾਰੇ ਕੰਮ ਕਰ ਰਹੇ ਨੇ ਇਸ ਸਮੇਂ। ਪਰ ਫਿਰ ਵੀ ਇਸ ਸਮੇਂ ਕਾਫੀ ਤਾਦਾਦ ਦੇ ਵਿੱਚ ਲੋਕ ਨੇ ਜਿਹੜੇ ਉਹ ਆਪਣੇ ਬੱਚਿਆਂ ਦੇ ਸ਼ਾਰਟ ਲਗਵਾਉਣ ਦੇ ਲਈ ਅਪੁਆਇੰਟਮੈਂਟਸ ਨੇ ਆਪਣੀਆਂ ਬੁੱਕ ਕਰਵਾ ਰਹੇ ਨੇ।
ਹਾਂ ਜੀ ਬਿਲਕੁਲ, ਅੱਜ ਤੋਂ ਸਵੇਰੇ 8 ਵਜੇ ਤੋਂ ਨਵੰਬਰ 23 ਤੋਂ ਸ਼ੁਰੂ ਹੋਇਆ ਜੀ, 5 ਤੋਂ 11 ਸਾਲ ਦੇ ਬੱਚਿਆਂ ਦੇ ਜਿਹੜੇ ਵੈਕਸੀਨੇਸ਼ਨ ਹੋ ਸਕਦੀ ਆ। ਔਰ ਕਈ ਮਾਧਿਅਮ ਨੇ ਜੀ ਇਹਦੇ, ਇੱਕ ਤਾਂ ਫੋਨ ਕਰਕੇ 1-833-943-3900 ਤੇ ਕਾਲ ਕਰਕੇ ਬੁਕਿੰਗ ਕਰਾ ਸਕਦੇ ਹੋ, ontario.ca/book vaccine ਉੱਥੇ ਵੀ ਜਾ ਸਕਦੇ ਹੋ, ਜਾਂ ਫਿਰ ਤੁਸੀਂ ਆਪਣੇ ਪਬਲਿਕ ਹੈਲਥ ਯੂਨਿਟ ਤੇ ਯੂਜਿੰਗ ਯੂਰ ਓਨ ਜਿਹੜਾ ਬੁਕਿੰਗ ਸਿਸਟਮ ਆ ਉਹ ਕਰ ਸਕਦੇ ਹੋ, ਜਾਂ ਪਾਰਟੀਸਿਪੇਟਿੰਗ ਫਾਰਮੇਸੀਸ ਤੇ ਵੀ ਬਾਈ ਜੀ ਜਾ ਸਕਦੇ ਹੋ। ਸੋ ਇਹ ਸਾਰੇ ਤਰੀਕਿਆਂ ਦੇ ਥਰੂ ਜਿਹੜਾ ਤੁਸੀਂ ਵੈਕਸੀਨੇਸ਼ਨ ਕਰਾ ਸਕਦੇ ਹੋ, ਔਰ ਜਿਸ ਤਰ੍ਹਾਂ ਤੁਸੀਂ ਕਿਹਾ ਵੈਕਸੀਨਸ ਔਨ ਹੈਂਡ ਹੋਣ ਕਰਕੇ ਕਾਫੀ ਤੇਜ਼ੀ ਦੇ ਨਾਲ ਜਿਹੜੇ ਆ ਜੀ ਇਹ ਲੋਕ ਇਹਦੇ ਵਿੱਚ ਪਾਰਟੀਸਿਪੇਟ ਕਰ ਰਹੇ ਨੇ।
ਗੁਰਪ੍ਰੀਤ, ਤੁਹਾਨੂੰ ਲੱਗ ਰਿਹਾ ਕਿ ਜਿਵੇਂ ਆਪਾਂ ਜਦੋਂ ਪਹਿਲਾਂ ਡੋਜ਼ ਆਈਆਂ ਸੀ, ਆਪਾਂ ਅਡਲਟਸ ਬੜੇ ਜਿਹਨਾਂ ਚਾਹੁੰਦੇ ਸੀਗੇ ਆਪਣੇ ਡੋਜ਼ ਲਗਵਾਉਣਾ, ਉਹ ਬੜਾ ਉਹਨਾਂ ਨੇ ਲੱਭ ਰਿਹਾ ਸੀ ਕਿ ਇੱਥੇ ਅਪਾਇੰਟਮੈਂਟ ਮਿਲ ਜਾਵੇ, ਛੇਤੀ ਅਪਾਇੰਟਮੈਂਟ ਮਿਲ ਜਾਵੇ, ਤਾਂ ਲੱਗਦਾ ਕਿ ਬੱਚਿਆਂ ਲਈ ਵੀ ਇੱਦਾਂ ਕਰ ਰਹੇ ਨੇ ਲੋਕ, ਜਾਂ ਫਿਰ ਬੱਚਿਆਂ ਦੇ ਦੀ ਵੈਕਸੀਨੇਸ਼ਨ ਨੂੰ ਲੈ ਕੇ ਲੋਕ ਇੰਨੇ ਉਤਸ਼ਾਹਿਤ ਨਹੀਂ ਹੈਗੇ, ਕਮਿਊਨਿਟੀ ਦੇ ਵਿੱਚੋਂ ਕਿੱਦਾਂ ਦੀ ਫੀਲ ਤੁਹਾਨੂੰ ਮਿਲ ਰਹੀ ਹੈ?
ਜਗਦੀਸ਼ ਜੀ, ਇਟਸ ਟੂ ਅਰਲੀ ਟੂ ਸੇ ਰਾਈਟ ਨਾਓ, ਪਰ ਜਿੰਨੇ ਕੁ ਬੰਦਿਆਂ ਨਾਲ ਮੈਂ ਗੱਲ ਕੀਤੀ ਹੈ ਜੀ, ਮੋਸਟ ਆਫ ਦੈਮ ਵਰ ਸਟਿਲ ਲਿਟਲ ਬਿਟ ਰਿਲਕਟੈਂਟ, ਵੀ ਇੰਨੇ ਛੋਟੇ ਬੱਚਿਆਂ ਨੂੰ ਹਲੇ ਵੈਕਸੀਨ ਦੀ ਲੋੜ ਕਿਉਂ ਹੈ। ਪਰ ਔਨ ਦੀ ਅਦਰ ਹੈਂਡ ਨਾਲ ਇਹ ਵੀ ਗੱਲ ਚੱਲ ਰਹੀ ਹੈ ਜੀ, ਬਿਕੋਜ਼ ਐਵਰੀਬਡੀ ਵਾਂਟਸ ਟੂ ਪਾਰਟੀਸਿਪੇਟ ਇਨ ਦਿਸ, ਜਿਹੜਾ ਹੁਣ ਆਪਣਾ ਫੈਸਟਿਵ ਸੀਜ਼ਨ ਸ਼ੁਰੂ ਹੋਇਆ ਜੀ, ਉਹ ਕਹਿੰਦੇ ਨੇ ਚਾਹੇ ਇੱਕ ਲੱਗ ਜਾਵੇ ਉਸ ਤੋਂ ਪਹਿਲਾਂ ਜ਼ਰੂਰ, ਹੁਣ ਅੱਗੇ ਸਾਨੂੰ ਵਿਆਹ ਦੀਆਂ ਪਾਰਟੀਆਂ ਆਉਂਦੀਆਂ ਨੇ, ਸਾਨੂੰ ਕ੍ਰਿਸਮਸ ਦੀਆਂ ਪਾਰਟੀਆਂ ਆਉਂਦੀਆਂ ਨੇ। ਸੋ ਕੱਲ੍ਹ ਦੀ ਪੋਲ ਵੀ ਆਈ ਜੀ, 45% ਲੋਕ ਜਿਹੜੇ ਨੇ ਉਹ ਪਾਰਟੀ 'ਚ ਪਾਰਟੀਸਿਪੇਟ ਕਰਨਾ ਚਾਹੁੰਦੇ ਨੇ, ਦੇ ਡੋਂਟ ਕੇਅਰ ਕਿ ਉੱਥੇ ਸੋਸ਼ਲ ਡਿਸਟੈਂਸਿੰਗ ਹੋਵੇ ਜਾਂ ਨਾ ਹੋਵੇ, ਬਟ ਦੇ ਡੂ ਵਾਂਟ ਟੂ ਇੰਜੋਏ ਦਾ ਫੈਸਟਿਵ ਸੀਜ਼ਨ।
ਥੈਂਕ ਯੂ ਗੁਰਪ੍ਰੀਤ, ਮੈਂ ਆਪਣੇ ਸੋਤਿਆਂ ਨੂੰ ਵੀ ਪੁੱਛਣਾ ਚਾਹਾਂਗਾ ਕਿ ਤੁਸੀਂ ਸਾਨੂੰ ਕੋਈ ਫੀਡਬੈਕ ਦੇਣੀ ਚਾਹੋਗੇ ਕਿ ਕਮਿਊਨਿਟੀ ਇਸ ਚੀਜ਼ ਨੂੰ ਲੈ ਕੇ ਉਤਸ਼ਾਹਿਤ ਹੈ ਕਿ ਹਰ ਕੋਈ ਚਾਹੁੰਦਾ ਆਪਣੇ ਬੱਚਿਆਂ ਦੇ ਲਈ ਵੈਕਸੀਨ ਦੀ ਜਿਹੜੀ ਅਪਾਇੰਟਮੈਂਟ ਬੁੱਕ ਕਰਨੀ, ਔਰ ਕੀ ਰਸ਼ ਦੇ ਵਿੱਚ ਨੇ ਜਾਂ ਫਿਰ ਹਲੇ ਢਿੱਲੀ ਮਿੱਠੀ ਸਲਾਹ ਆ, ਕਿਸ ਤਰ੍ਹਾਂ ਦੀ ਫੀਡਬੈਕ ਤੁਸੀਂ ਦੇਣੀ ਚਾਹੋਗੇ ਕਮਿਊਨਿਟੀ ਦੇ ਵਿੱਚੋਂ ਆਪਣੇ, ਕਿ ਤੁਸੀਂ ਖੁਦ ਤੁਹਾਡੇ ਬੱਚੇ ਨੇ, ਤੁਸੀਂ ਉਹਨਾਂ ਦੇ ਵੈਕਸੀਨੇਸ਼ਨ ਨੂੰ ਲੈ ਕੇ ਵਰੀਡ ਹੋ ਕਿ ਛੇਤੀ ਲੱਗਣੀ ਚਾਹੀਦੀ ਆ ਜਾਂ ਫਿਰ ਕੋਈ ਨਹੀਂ ਕਰ ਲਾਂਗੇ ਬੁੱਕ, ਅਪਾਇੰਟਮੈਂਟ ਤਾਂ ਮਿਲ ਹੀ ਜਾਣੀ ਆ, ਕਿਹੋ ਜਿਹਾ ਇਸ ਸਮੇਂ ਐਟੀਟਿਊਡ ਚੱਲ ਰਿਹਾ ਵਾ ਕਮਿਊਨਿਟੀ ਦੇ ਵਿੱਚ ਅਤੇ ਆਪਾਂ ਕੀ ਸੋਚਦੇ ਹਾਂ ਇਸ ਦੇ ਬਾਰੇ? 416-620-1778 ਸਟੂਡੀਓ ਨੰਬਰ ਹੈ, 5-7 ਮਿੰਟ ਇਸ ਦੇ ਬਾਰੇ 'ਚ ਆਪਾਂ ਗੱਲ ਕਰਾਂਗੇ। ਜਸਟ ਵਾਂਟ ਟੂ ਟੇਕ ਦ ਫੀਡਬੈਕ ਕਿ ਕਮਿਊਨਿਟੀ ਦੇ ਵਿੱਚ ਇਸ ਸਮੇਂ ਇਸ ਅੱਜ ਤੋਂ ਜੋ ਬੱਚਿਆਂ ਦੀ ਵੈਕਸੀਨੇਸ਼ਨ ਸ਼ੁਰੂ ਹੋਈ ਹੈ ਉਸ ਨੂੰ ਲੈ ਕੇ ਕੀ ਸੋਚਦੀ ਹੈ ਕਮਿਊਨਿਟੀ? 416-620-1778 ਸਟੂਡੀਓ ਨੰਬਰ ਹੈ। ਗੁਰਪ੍ਰੀਤ, ਥੈਂਕ ਯੂ।
ਧੰਨਵਾਦ ਜਗਦੀਸ਼ ਜੀ, ਮੈਂ ਇੱਕ ਵਾਰੀ ਫੇਰ ਤੋਂ ਤੁਹਾਡਾ ਥੈਂਕ ਯੂ ਕਰ ਦਿੰਦਾ ਜੀ ਕਿ ਮੇਰੇ ਹਿਸਾਬ ਦੇ ਨਾਲ ਤਾਂ ਸਾਊਦਰਨ ਓਨਟੇਰੀਓ ਸਿਮਕੋ ਤੋਂ ਲੈ ਕੇ ਥੱਲੇ ਨੂੰ ਆਉਂਦਾ ਸੀਗਾ, ਤੇ ਤੁਸੀਂ ਅੱਜ ਅਪਡੇਟ ਕਰਤਾ ਜੀ, ਆਈ ਵਿਲ ਲੁੱਕ ਇਨਟੂ ਇਟ।
ਸਿਮਕੋ ਤੋਂ ਲੈ ਕੇ ਸਿਮਕੋ ਤੋਂ ਥੱਲੇ ਨੂੰ ਇੱਧਰ ਨੂੰ ਆਪਣੇ ਲੇਕ ਵੱਲ ਨੂੰ।
ਹਾਂਜੀ, ਤੇ ਮਤਲਬ ਮੇਰੇ ਹਿਸਾਬ ਨਾਲ ਮੈਂ ਜਿਹੜੀ ਇਮੈਜਿਨਰੀ ਤਸਵੀਰ ਬਣਾਈ ਹੋਈ ਸੀ ਜੀ ਕਿ ਸਿਮਕੋ ਤੋਂ ਉੱਤੇ ਸਾਰਾ ਜਿਹੜਾ ਜੀ ਨਾਰਦਰਨ ਓਨਟੇਰੀਓ ਤੇ ਉਸ ਤੋਂ ਥੱਲੇ ਜਿੱਥੇ ਆਪਾਂ ਆ ਜਾਂਦੇ ਹਾਂ ਟੋਰੋਂਟੋ ਅਪ ਟੂ ਓਕਵਿਲ ਤੇ ਦੂਜੇ ਪਾਸੇ ਕੋਵਰਗ ਤੱਕ ਜਿਹੜਾ ਜੀ ਸਾਡਾ ਸਾਊਦਰਨ ਓਨਟੇਰੀਓ। ਪਰ ਇਹ ਮੈਨੂੰ ਪਤਾ ਨਹੀਂ ਕਿੱਥੋਂ ਤਸਵੀਰ ਮੇਰੇ ਮਨ 'ਚ ਬਣੀ ਹੋਈ ਸੀ, ਬਟ ਡੈਫੀਨੇਟਲੀ ਇਟ ਵਾਜ਼ ਰੋਂਗ।
ਮੈਨੂੰ ਥੋੜ੍ਹਾ ਜਿਹਾ ਹਿਸਾਬ ਸੀਗਾ ਇਸਦਾ, ਕਿਉਂਕਿ ਪੋਲੀਟਿਕਸ ਦੇ ਵਿੱਚ ਵੀ ਜਦੋਂ ਆਪਾਂ ਗੱਲਾਂ ਕਰਦੇ ਹੁੰਦੇ ਹਾਂ, ਜੇ ਆਪਾਂ ਕੈਨੇਡਾ ਦੀਆਂ ਗੱਲਾਂ ਕਰਦੇ ਹੁੰਦੇ ਹਾਂ, ਅਟਲਾਂਟਿਕ ਕੈਨੇਡਾ ਦੇ ਵਿੱਚ ਲਿਬਰਲ ਦੀ ਹੁੰਝਾ ਫਿਰ ਜਿੱਤ ਹੋਊਗੀ, ਕਿਊਬਕ ਦੇ ਉੱਤੇ ਜਾ ਕੇ ਫਸਵਾਂ ਜਿਹਾ ਮੁਕਾਬਲਾ ਹੋਊਗਾ, ਫਿਰ ਪ੍ਰੈਰੀ ਦੇ ਵਿੱਚ ਆਹ ਹੋਊਗਾ, ਅਤੇ ਫਿਰ ਈਸਟਰਨ ਕੈਨੇਡਾ 'ਚ ਆਹ ਹੋਊਗਾ, ਵੈਸਟਰਨ ਕੈਨੇਡਾ ਆਹ ਹੋਊਗਾ। ਉਵੇਂ ਅੰਟਾਰੀਓ ਦੀ ਗੱਲ ਕਰਦੇ ਹਾਂ ਆਪਾਂ ਕਿ ਸੈਂਟਰਲ ਅੰਟਾਰੀਓ ਦੇ ਵਿੱਚ ਜਿਹੜੀ ਪਾਰਟੀ ਜਿੱਤਦੀ ਹੈ ਅਤੇ ਉਹੀ ਆਪਣੀ ਸਰਕਾਰ ਬਣਾਉਂਦੀ ਹੈ, ਮੈਂ ਤਾਂ ਉਸ ਹਿਸਾਬ ਨਾਲ ਇੰਨਾ ਹੁੰਦਾ। ਨਾਰਦਰਨ ਅੰਟਾਰੀਓ ਦੇ ਵਿੱਚ ਕੋਈ ਸੀਟਾਂ ਹੀ ਨਹੀਂ ਗੀਆਂ ਖਾਸ, ਨਾਰਦਰਨ ਅੰਟਾਰੀਓ ਬਾਰੇ ਕੋਈ ਕੇਅਰ ਹੀ ਨਹੀਂ ਕਰਦਾ ਗਾ ਇੰਨਾ, ਬਾਕੀ ਸਦਰਨ ਅੰਟਾਰੀਓ ਦੇ ਵਿੱਚ ਕੁਝ ਸੀਟਾਂ ਹੈਗੀਆਂ ਨੇ ਅਤੇ ਬਾਕੀ ਜਿਹੜਾ ਈਸਟਰਨ ਅੰਟਾਰੀਓ ਉਹਦੇ 'ਚ, ਸੋ ਜ਼ਿਆਦਾ ਗੱਲ ਸੈਂਟਰਲ ਅੰਟਾਰੀਓ ਦੀ ਚੱਲਦੀ ਹੈ। ਇੰਨਾ ਮੈਨੂੰ ਪਤਾ ਹੁੰਦਾ ਕਿ ਮੈਂ ਸੈਂਟਰਲ ਅੰਟਾਰੀਓ ਦੇ ਵਿੱਚ ਹੈ ਜਿੱਥੇ ਗੜ੍ਹ ਹੈ ਸੀਟਾਂ ਦਾ ਸਭ ਤੋਂ ਵੱਧ ਜ਼ਿਆਦਾ, ਸੋ ਮੈਂ ਪੋਲੀਟਿਕਸ ਦੇ ਹਿਸਾਬ ਦੇ ਨਾਲ ਇਹਨੂੰ ਦੇਖਦਾ ਹੁੰਦਾ।
ਨਹੀਂ ਬਿਲਕੁਲ ਠੀਕ ਹੈ ਜੀ, ਥੈਂਕ ਯੂ ਸੋ ਵੈਰੀ ਮਚ। ਔਰ ਚੰਗੀ ਚੀਜ਼ ਹੈ ਜੀ, ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ ਜੀ, ਸੋ ਡੈਫੀਨੇਟਲੀ ਹੁਣ ਇਹ ਵੀ ਜਨਰਲ ਨੌਲੇਜ ਥੋੜੀ ਜਿਹੀ ਇਕੱਠੀ ਕਰਾਂਗੇ। ਧੰਨਵਾਦ ਜੀ।
ਠੀਕ ਹੈ ਜੀ, ਕੱਲ ਲੈ ਲਈਏ। ਔਰ ਮੈਂ ਸਵਾਲ ਹੈ ਤੁਹਾਨੂੰ ਕਿ ਬੱਚਿਆਂ ਦੀ ਵੈਕਸੀਨੇਸ਼ਨ ਨੂੰ ਲੈ ਕੇ ਕਮਿਊਨਿਟੀ ਦੇ ਵਿੱਚ ਕੀ ਉਤਸ਼ਾਹ ਆ ਜੀ? ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ।
ਹੈਲੋ,
ਹਾਂਜੀ ਸਰ, ਲਾਈਨ ਡਰੋਪ ਹੋ ਗਈ ਹੈ ਬਾਈ ਜੀ ਨੇ ਮੇਰੇ ਨਾਲ ਇਸ ਸਮੇਂ ਜੀ।
ਹਾਂਜੀ ਜਗਦੀਪ ਜੀ, ਧੰਨਵਾਦ ਅਗੇਨ ਤੁਹਾਨੂੰ ਇਸ ਤੇ ਲੈਣ ਲਈ ਮੇਰੇ ਲਈ। ਤੇ ਬਾਕੀ ਦੂਸਰੀ ਗੱਲ ਆ, ਇਲੈਕਸ਼ਨ ਦੀ ਗੱਲ ਚੱਲਦੀ ਸੀ ਤੁਹਾਡੀ ਪੋਲੀਟੀਸ਼ੀਅਨਾਂ ਬਾਰੇ, ਜਿਵੇਂ ਤੁਸੀਂ ਕਿਹਾ ਵੀ ਜਿਹੜਾ ਟੋਰਾਂਟੋ ਆਹ ਜੀ ਟੀ ਏਰੀਆ ਨੂੰ ਆਪਾਂ ਸੈਂਟਰ ਕਹਿ ਦਿੰਦੇ ਹਾਂ, ਇਸੇ ਕਰਕੇ ਪੋਲੀਟੀਸ਼ੀਅਨ ਜ਼ਿਆਦਾ ਇੱਥੇ ਆਉਂਦੇ ਆ। ਇਵੇਂ ਇੰਡੀਆ ਦੇ ਵਿੱਚ ਵੀ ਯੂਪੀ ਵੀ ਆ ਕੇ ਮੰਨਿਆ ਪਰ ਮੰਨਿਆ ਇੰਡੀਆ ਦੇ ਵਿੱਚ ਹੈਗਾ, ਸੈਂਟਰਲ ਉਹ ਆ ਉੱਥੋਂ ਹੀ ਸਿੱਧ ਹੁੰਦਾ ਵੀ ਵੋਟਾਂ।
ਮੈਂ ਤਾਂ ਬਾਈ ਜੀ ਹੁਣ ਇਹ ਪੁੱਛ ਰਿਹਾ ਕਿ ਬੱਚਿਆਂ ਦੀ ਵੈਕਸੀਨੇਸ਼ਨ ਨੂੰ ਲੈ ਕੇ ਤੁਸੀਂ ਸੁਣ ਰਹੇ ਹੋ ਕੋਈ ਗੱਲਬਾਤ ਕਿ ਨਹੀਂ?
ਮੈਂ ਸਾਰਾ ਸੁਣ ਰਿਹਾ, ਮੈਂ ਕਿਹਾ ਵੀ ਹੁਣ ਮੈਂ ਵੀ ਆਪਦਾ ਇਹਦੇ ਬਾਰੇ ਵੀ ਵਿਊ ਦੇ ਰਿਹਾ। ਦੂਸਰੀ ਗੱਲ ਮੇਰਾ ਹੁਣ ਇੱਕ ਹੋਰ ਪੁਆਇੰਟ ਆ ਪਾਸੇ ਵਾਲਾ ਜੀ, ਤੁਸੀਂ ਕੋਈ ਮੀਡੀਆ ਵਾਲਾ ਸਾਡੇ ਹੱਕ ਦੀ ਕੋਈ ਗੱਲ ਨਹੀਂ ਕਰਦਾ। ਇੱਥੇ ਅਸੀਂ ਜਿੰਨੇ ਕੈਨੇਡੀਅਨ ਸਿਟੀਜ਼ਨ ਲੋਕ ਆ, 5-10 ਵਾਲੇ ਵੀਜ਼ੇ ਵਾਲੇ ਸਾਡੇ ਲੱਗੇ ਪਏ ਇੰਡੀਆ ਦੇ, ਉਹ ਬੰਦ ਕਰੀ ਬੈਠੇ, ਸਾਨੂੰ ਜਾਣ ਨਹੀਂ ਦਿੰਦੇ। ਕਦੇ ਮੀਡੀਆ ਕੋਈ ਮੂੰਹ ਨਹੀਂ ਖੋਲਦਾ ਇਹ ਗੱਲਾਂ ਬਾਰੇ, ਸਾਡੀ ਹੈਲਪ ਕਿਉਂ ਨਹੀਂ ਕਰਦੇ ਤੁਸੀਂ?
ਤੁਸੀਂ ਤੁਸੀਂ ਜਾਣਾ,
ਸਭ ਨੇ ਜਾਣਾ। ਹਾਂਜੀ,
ਤੁਸੀਂ ਜਾ ਕੇ ਅਪਲਾਈ ਕਰੋ ਆਨਲਾਈਨ, ਤੁਹਾਨੂੰ ਮਿਲ ਜਾਏਗਾ ਵੀਜ਼ਾ। ਇਹ ਨਾ ਮੈਨੂੰ ਹਰ ਰੋਜ਼ 4-5 ਕਾਲਾਂ ਆਉਂਦੀਆਂ ਨੇ, ਹਰ ਐਵਰੀਡੇ ਆਈ ਗੈਟ 4-5 ਕਾਲਸ, ਭਾਈ ਸਾਡੀ ਕੋਈ ਹੈਲਪ ਕਰ ਦਿਓ। ਮੈਂ ਕਿਹਾ ਜੀ ਮੇਰੀ ਹੈਲਪ ਦੀ ਤਾਂ ਲੋੜ ਪਊਗੀ ਜੇ ਤੁਹਾਨੂੰ ਜਵਾਬ ਮਿਲ ਜਾਵੇ, ਤਾਂ ਅਸੀਂ ਗੱਲ ਕਰੀਏ। ਅੱਛਾ, ਜਿਹੜਾ ਪ੍ਰੋਸੈਸ ਹੈ ਤੁਸੀਂ ਫਾਲੋ ਕਰਨਾ ਹੈ ਪ੍ਰੋਸੈਸ, ਯੈਸ ਉੱਥੇ ਲੰਬੀਆਂ ਲਾਈਨਾਂ ਲੱਗਦੀਆਂ ਨੇ, ਉਹਦੇ 'ਚ ਤੁਸੀਂ ਆਨਲਾਈਨ ਅਪਲਾਈ ਕਰਦੇ ਹੋ ਅਤੇ ਤੁਹਾਨੂੰ ਵੀਜ਼ਾ ਕਹਿੰਦੇ ਨੇ ਕਿ ਮਹੀਨੇ ਦਾ ਟਾਈਮ ਰੱਖ ਕੇ।
ਮੇਰਾ ਇਹ ਕੁਐਸਚਨ ਨਹੀਂ ਹੈਗਾ, ਵੀਜ਼ਾ ਸਾਡੇ ਕੋਲ ਹੈਗਾ ਆਲਰੇਡੀ, ਕਿਸੇ ਕੋਲ 5 ਸਾਲ ਦਾ, ਕਿਸੇ ਕੋਲ 10 ਸਾਲ ਦਾ ਵਾ
ਜੀ ਜੀ,
ਸਾਨੂੰ ਉਸ ਵੀਜ਼ੇ ਤੇ ਕਿਉਂ ਨਹੀਂ ਜਾਣਦੇ? ਤੁਹਾਨੂੰ ਨਵਾਂ ਵੀਜ਼ਾ ਕਿਉਂ ਕਹਿੰਦੇ ਲੈ ਕੇ ਜਾਓ ਤੁਸੀਂ? ਉਹ ਕੀ ਮਤਲਬ ਹੋ ਗਿਆ ਨਵੇਂ?
ਸਾਰੇ ਟੈਸਟ ਟੂਸਟ ਕਰੋਨਾ ਕਰਕੇ ਹਰ ਕੰਟਰੀ ਨੇ ਰਿਸਟ੍ਰਿਕਸ਼ਨਾਂ ਲਾਈਆਂ ਪਈਆਂ ਨੇ ਸਾਰਿਆਂ ਤੇ।
ਨਹੀਂ ਫਿਰ
ਮੈਂ ਕੋਈ ਇੰਡੀਆ ਦਾ ਪੱਖ ਨਹੀਂ ਪੂਰਦਾ ਗਾ, ਮੈਂ ਤਾਂ ਜਿਹੜੀਆਂ ਗੱਲਾਂ ਉਹਨਾਂ ਤੋਂ ਸੁਣੀਆਂ ਉਹ ਤੁਹਾਨੂੰ ਦੱਸ ਰਿਹਾ ਮੈਂ।
ਕੰਡੀਸ਼ਨ ਉਹਨਾਂ ਨੇ ਹੁਣ ਇਹ ਵੀਜ਼ਾ ਖੋਲਿਆ ਵਾ, ਕੱਲੇ ਇੰਗਲੈਂਡ ਤੇ ਕੈਨੇਡਾ ਦੇ ਕਿਉਂ ਬੰਦ ਕੀਤਾ, ਬਾਕੀ ਖੋਲਤਾ ਉਹਨਾਂ ਨੇ ਸਾਰਾ
ਜੀ,
ਇਹ ਕਿਉਂ ਨਹੀਂ ਰੋਲਾ ਪਾ ਰਹੇ ਤੁਸੀਂ?
ਥੈਂਕ ਯੂ ਤੁਹਾਡੀ ਕਾਲ ਦੇ ਲਈ।
ਬਾਕੀਆਂ ਨੂੰ ਅਲਾਓ ਕਰਤਾ ਉਹਨਾਂ ਨੇ, ਕੈਨੇਡਾ ਤੇ ਇੰਗਲੈਂਡ ਨੂੰ ਕਿਉਂ ਨਹੀਂ ਕੀਤਾ ਜੀ?
ਜੀ
ਕਿਉਂ ਮੀਡੀਆ ਚ ਆਪਾਂ ਇਸ ਗੱਲ ਤੇ?
ਓਕੇ, ਠੀਕ ਹੈ ਜੀ, ਧੰਨਵਾਦ, ਜ਼ਰੂਰ ਪਤਾ ਕਰਾਂਗੇ। ਓਕੇ, ਧੰਨਵਾਦ, ਅਗਲੀ ਕਾਲ ਤੇ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ?
ਠੀਕ ਹੈ ਜੀ।
ਬਾਜੀ ਪਤਾ ਕੀ ਆ, ਰਿਆਲਿਟੀ ਦਾ ਕੋਈ ਰਿਆਲਿਟੀ ਚ ਜਾਂਦਾ ਨੀ ਹੈਗਾ, ਓਦਾਂ ਹੀ ਅਣਸੁਣੀ ਸੁਣ ਲਈਆਂ, ਇਹ ਤੋਂ ਸੁਣ ਲਈਆਂ, ਉਹ ਤੋਂ ਸੁਣ ਲਈਆਂ ਗੱਲਾਂ ਕਰੀ ਜਾਂਦੇ ਆ
ਜੀ ਜੀ।
ਜਿਹੜੀ ਗੱਲ ਵੀਜ਼ੇ ਦੀ ਹੈਗੀ ਆ, ਮੈਂ ਉਸ ਟਾਈਮ ਦੇ ਵਿੱਚ ਆ, ਹੁਣ ਮੈਂ 6-7-8 ਨੂੰ ਜਾ ਕੇ ਗਿਆ ਸੀਗਾ, ਮੈਂ ਕੱਲ ਆਇਆ।
ਅੱਛਾ, ਕੱਲ ਵਾਪਸ ਆਏ ਹੋ?
ਕੱਲ ਵਾਪਸ ਆਇਆ 2.5 ਮਹੀਨੇ ਬਾਅਦ
ਜੀ।
ਠੀਕ ਆ ਨਾ, ਮੈਂ ਅੱਜ ਅਪਲਾਈ ਕੀਤਾ ਵੀਜ਼ਾ, ਸੈਕੰਡ ਡੇ ਮੈਂ ਜਾ ਕੇ ਨਾ ਉਹ ਮੈਨੂੰ ਜ਼ਰੂਰੀ ਜਾਣਾ ਤਾਂ ਤੂੰ ਟੋਰਾਂਟੋ ਕੌਂਸਲੇਟ ਤੋਂ ਉੱਥੋਂ ਪਿੱਕ ਕਰ ਲਿਓ
ਜੀ।
ਲੇਕਿਨ ਮੈਂ ਉੱਤੇ ਅਰਜੈਂਟ ਲਿਖਾ ਦਿੱਤਾ ਸੀਗਾ, ਲੇਕਿਨ ਜਦੋਂ ਮੈਂ ਟੋਰਾਂਟੋ ਕੌਂਸਲੇਟ ਦੇ ਗਿਆ ਤੇ ਉਹ ਕਹਿੰਦੇ ਵੀ ਸੋਰੀ, ਅਸੀਂ ਇੱਥੇ ਭੇਜ ਦਿੱਤਾ, ਬਰੈਂਪਟਨ ਆਫਿਸ ਆਲਰੇਡੀ ਚਲੇ ਗਏ ਇੱਧਰੋਂ, ਤੇ ਮੈਂ ਇੱਥੋਂ ਪੈਕ ਕਰ ਲਿਆ ਹੈਗਾ। ਸੈਕੰਡ ਡੇ ਦੇ ਤਾਂ ਐਡੀ ਕੋਈ ਖਾਸ ਗੱਲ ਤਾਂ ਹੈ ਨੀ ਕਿ ਵੀਜ਼ਾ ਨਹੀਂ ਦਿੰਦੇ ਹੈਗੇ।
ਜਿਹੜੀ ਆਨਲਾਈਨ
ਦੀ ਗੱਲ ਆ, ਠੀਕ ਆ, ਆਨਲਾਈਨ ਵੀਜ਼ੇ ਉਹਨਾਂ ਨੇ ਬੰਦ ਕੀਤੇ ਹੋਏ ਆ, ਤੁਹਾਨੂੰ ਵੀ ਪਤਾ ਆ, ਤੇ ਆਨਲਾਈਨ ਵੀਜ਼ਾ ਦੇ ਨਹੀਂ ਰਹੇ ਹੈਗੇ, ਤੇ ਤੁਸੀਂ ਅੱਜ ਅਪਲਾਈ ਕਰੋ, ਤੁਸੀਂ ਸੈਕੰਡ ਡੇ ਜਾ ਕੇ ਲਿਆਓ
ਜੀ 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 ਜੀ।
ਔਰ ਮੈਂ ਉੱਥੇ ਲਾਈਨ, ਕੋਈ ਉੱਥੇ ਲਾਈਨ ਨਹੀਂ ਲੱਗਦੀ।
ਤੇ ਜਿਹੜਾ ਐਮਰਜੈਂਸੀ ਵੀਜ਼ਾ ਵੀ ਚਾਹੀਦਾ, ਜੇ ਕਿਸੇ ਦੀ ਡੈਥ ਹੋ ਗਈ ਆ ਜਾਂ ਕੁਛ ਏਦਾਂ ਦੀ ਐਮਰਜੈਂਸੀ ਵੀਜ਼ਾ ਆ, ਐਮਰਜੈਂਸੀ ਲਈ ਲਾਈਨ ਵੱਖਰੀ ਸੈਟਅਪ ਕੀਤੀ ਹੋਈ ਹੈ? ਔਰ ਮੈਨੂੰ
ਓਕੇ ਨਹੀਂ ਹੈਗਾ। ਹਾਂਜੀ, ਦੂਜੀ ਗੱਲ, ਜਿਹੜਾ ਕਰੋਨਾ ਟੈਸਟ ਉੱਥੇ PCR ਉੱਥੇ ਕਰਦੇ ਹੈਗੇ ਆਪਣੀ ਦਿੱਲੀ ਤੋਂ ਆਉਂਦੇ ਆ, ਮੇਰਾ ਖਿਆਲ ਆ ਕੈਨੇਡਾ ਗਵਰਨਮੈਂਟ ਨੇ ਰਿਸਟ੍ਰਿਕਸ਼ਨ ਹਟਾ ਦਿੱਤੀ ਆ, ਇਹਨਾਂ ਨੇ ਇੱਥੇ ਕੁਛ ਨਹੀਂ ਪੁੱਛਿਆ ਕੱਲ ਵੀ ਤੁਸੀਂ PCR ਟੈਸਟ ਕਰਾਇਆ ਸੀ ਜਾਂ ਨਹੀਂ ਕਰਾਇਆ ਸੀ
ਜੀ। ਉੱਥੋਂ ਅਪਰੂਵ ਕਰ ਦਿੱਤਾ ਜੀ, ਹੁਣ ਉਹਨਾਂ ਨੇ ਜਿਹੜਾ ਕਰੋਨਾ ਟੈਸਟ ਉਸ ਨੂੰ ਮਾਨਤਾ ਦੇ ਦਿੱਤੀ, ਇਹਨਾਂ ਨੇ ਆਪਣੀ ਕੰਪਨੀ ਕੋਈ ਹਾਇਰ ਕੀਤੀ ਹੋਈ ਹੈ ਸਮਥਿੰਗ ਦੇ ਡਾਇਰੈਕਟਰੀ ਵਿਦ ਆਫ ਕੁਛ ਇਦਾਂ ਦੀ ਗੱਲ ਹੈਗੀ ਉਹਨਾਂ ਦੇ ਆਪਸ ਵਿੱਚ ਹੀ।
ਨਹੀਂ ਉੱਥੇ ਠੀਕ ਹੈ, ਲੇਕਿਨ ਫਿਰ ਵੀ ਮਾਨਤਾ ਦਿੱਤੀ, ਇੱਥੇ ਇਹ ਪੁੱਛਦੇ ਨਹੀਂ ਹੈਗੇ ਕਿ ਤੁਸੀਂ ਆਲਰੇਡੀ ਕਰਾਇਆ PCR ਟੈਸਟ ਜਾਂ ਨਹੀਂ ਕਰਾਇਆ।
ਠੀਕ ਹੈ ਜੀ,
ਇਹ ਜਾਂ ਤਾਂ ਉਹਨਾਂ ਨੇ ਹੁਣ ਇਹ ਰਿਸਟ੍ਰਿਕਸ਼ਨ ਹਟਾ ਦਿੱਤੀ ਹੈਗੀ ਆ ਵੀ PCR ਦੀ ਕੋਈ ਲੋੜ ਨਹੀਂ ਹੈਗੀ, ਇਹਦਾ ਫਿਰ ਮੈਨੂੰ ਸਮਝ ਨਹੀਂ ਲੱਗੀ ਵੀ ਕੱਲ ਇਹਨਾਂ ਨੇ ਕਿਉਂ ਨਹੀਂ ਉਹਦੇ ਬਾਰੇ ਕੋਈ ਗੱਲ ਕੀਤੀ।
ਓਕੇ, ਥੈਂਕ ਯੂ ਤੁਹਾਡੀ ਕਾਲ ਦੇ ਲਈ। ਤੇ ਮੇਰਾ ਖਿਆਲ ਨਹੀਂ ਹੈ, ਜਿਹੜਾ ਮੈਂ ਸਵਾਲ ਕੀਤਾ ਸੀਗਾ ਕਿ ਬੱਚਿਆਂ ਦੇ ਵੈਕਸੀਨੇਸ਼ਨ ਨੂੰ ਲੈ ਕੇ ਕਮਿਊਨਿਟੀ ਉਤਸ਼ਾਹਿਤ ਹੈ ਜਾਂ ਨਹੀਂ ਹੈ, ਜਾਂ ਕਮਿਊਨਿਟੀ ਬੱਚਿਆਂ ਦੇ ਆਪਣੇ ਵੈਕਸੀਨੇਸ਼ਨ ਕਰਵਾਉਣਾ ਚਾਹੁੰਦੀ ਹੈ ਜਾਂ ਨਹੀਂ ਹੈ, ਕੋਈ ਵੀ ਕਾਲ ਤੁਹਾਡੀ ਨਹੀਂ ਇਸ ਵਿਸ਼ੇ ਦੇ ਉੱਤੇ ਆਈ, ਇਹਦਾ ਮਤਲਬ ਮੈਨੂੰ ਲੱਗਦਾ ਹੈ ਕਿ ਬਹੁਤਾ ਉਤਸ਼ਾਹ ਹੈ ਨਹੀਂ ਗਾ ਕਮਿਊਨਿਟੀ ਦੇ ਵਿੱਚ
ਧੰਨਵਾਦ ਧੰਨਵਾਦ ਵੀਰ ਜੀ ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਬਿਲਕੁਲ ਗਰੇਵਾਲ ਸਾਹਿਬ ਗੱਲ ਕਰੂੰਗਾ ਜੇ ਕੋਈ ਭੈਣ ਭਰਾ ਖਰਚੇ ਦੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਤੇ ਉਹ ਕਿਵੇਂ ਇਹਨਾਂ ਮੁਸੀਬਤਾਂ ਤੋਂ ਨਿਕਲ ਸਕਦਾ ਜੀ ਇਹ ਕੈਨੇਡੀਅਨ ਕਾਨੂੰਨ ਮੁਤਾਬਕ ਆਪਣੇ ਕਰਜ਼ੇ ਮਾਫ਼ ਕਰਵਾ ਸਕਦੇ ਨੇ ਉਹ ਭੈਣ ਭਰਾ ਜਿਹਨਾਂ ਨੂੰ ਲੱਗਦਾ ਕਿ ਜਿਹੜੇ ਉਹਨਾਂ ਨੇ ਕਰਜ਼ੇ ਲਏ ਹੋਏ ਨੇ ਉਹਨਾਂ ਤੋਂ ਵਾਪਸ ਨਹੀਂ ਹੋ ਸਕਣੇ ਜਾਂ ਉਹਨਾਂ ਨੂੰ ਉਹ ਪੈਸੇ ਵਾਪਸ ਕਰਨ ਦੇ ਵਿੱਚ ਦਿੱਕਤ ਆ ਸਕਦੀ ਆ ਇਸ ਕਾਨੂੰਨ ਦੇ ਤਹਿਤ $1,000 ਤੋਂ ਲੈ ਕੇ $2,50,000 ਤੱਕ ਦਾ ਜਿਹੜਾ ਕਰਜ਼ਾ ਜੀ ਉਹ ਬੈਂਕਰਪਸੀ ਕਰਨ ਤੋਂ ਬਿਨਾਂ ਮਾਫ਼ ਕਰਵਾਇਆ ਜਾ ਸਕਦਾ
ਜੀ
75% ਤੱਕ ਉਹ ਕਰਜ਼ਾ ਮਾਫ਼ ਹੋ ਸਕਦਾ ਜਿਹੜਾ 25% ਬਚਦਾ ਉਸਨੂੰ ਬਿਨਾਂ ਵਿਆਜ ਤੋਂ 5 ਸਾਲਾਂ ਦੀਆਂ ਕਿਸ਼ਤਾਂ ਦੇ ਵਿੱਚ ਬਦਲਿਆ ਜਾ ਸਕਦਾ ਜਿੰਨੇ ਵੀ ਅਨਸਿਕਿਓਰਡ ਕਰਜ਼ੇ ਨੇ ਉਹ ਇਸ ਦੇ ਵਿੱਚ ਇਨਕਲੂਡ ਹੋ ਸਕਦੇ ਨੇ ਉਹ ਕਰਜ਼ੇ ਪਰਸਨਲ ਹੋਣ ਕਰਜ਼ੇ ਬਿਜ਼ਨਸ ਦੇ ਹੋਣ ਵੀਜ਼ੇ ਕਾਰਡ ਲਾਈਨ ਆਫ ਕ੍ਰੈਡਿਟ ਕੋਈ ਟਰਮ ਲੋਨ ਲਏ ਹੋਏ ਨੇ ਬੈਂਕਾਂ ਤੋਂ ਇਸ ਤੋਂ ਇਲਾਵਾ ਕਿਸੇ ਭੈਣ ਭਰਾ ਦੇ ਅਗੇਂਸਟ ਜਜਮੈਂਟ ਹੋਈ ਆ ਪੈਸਿਆਂ ਸੰਬੰਧੀ ਰੈਵਨਿਊ ਕੈਨੇਡਾ ਦੇ ਪੈਸੇ ਦੇਣ ਵਾਲੇ ਨੇ ਜਾਂ ਕਿਸੇ ਦੀ ਸਪੋਂਸਰਸ਼ਿਪ ਦੀ ਡੈਟ ਦੀ ਲਾਇਬਿਲਟੀ ਆਊਟਸਟੈਂਡਿੰਗ ਹੈ ਹੋਸਪਿਟਲ ਦੇ ਪੈਸੇ ਦੇਣ ਵਾਲੇ ਨੇ ਸਟੂਡੈਂਟ ਲੋਨ ਦੇ ਪੈਸੇ ਦੇਣ ਵਾਲੇ ਨੇ ਇਸ ਪ੍ਰਕਾਰ ਦੇ ਸਾਰੇ ਕਰਜ਼ੇ ਇਸ ਦੇ ਵਿੱਚ ਇਨਕਲੂਡ ਹੋ ਸਕਦੇ ਨੇ
ਜੀ
ਜੇ ਕੋਈ ਵੀ ਭੈਣ ਭਰਾ ਇਹੋ ਜਿਹੀ ਮੁਸੀਬਤ ਚ ਫਸਿਆ ਹੋਇਆ ਉਹ ਬੇਝਿਜਕ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦਾ 416-502-3100 ਨੰਬਰ ਦੇ ਉੱਪਰ ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਭੈਣ ਭਰਾਵਾਂ ਨੂੰ ਇਹਨਾਂ ਮੁਸੀਬਤਾਂ ਚੋਂ ਕੱਢ ਸਕਦੇ ਹਾਂ ਤੇ ਨਵੇਂ ਸਿਰਿਓਂ ਉਹਨਾਂ ਨੂੰ ਫਾਈਨੈਂਸ਼ੀਅਲ ਫਰੈਸ਼ ਸਟਾਰਟ ਲਵਾਇਆ ਜਾ ਸਕਦਾ ਜਾਂ ਕਿਸੇ ਦਾ ਕ੍ਰੈਡਿਟ ਖਰਾਬ ਹੈ ਉਹ ਕ੍ਰੈਡਿਟ ਨੂੰ ਰੀਅਸਟੈਬਲਿਸ਼ ਕਰਨਾ ਚਾਹੁੰਦਾ ਉਹ ਸਾਡੇ ਹਾਊਸ ਨਾਲ ਕੰਟੈਕਟ ਕਰ ਸਕਦਾ ਜੀ 416-502-3100 ਨੰਬਰ ਦੇ ਉੱਪਰ ਥੈਂਕ ਯੂ ਵੈਰੀ
ਧੰਨਵਾਦ ਹੁੰਦਾ ਸਾਹਿਬ ਧੰਨਵਾਦ 416-502-3100 ਅਤੇ ਇਸ ਦੇ ਨਾਲ ਨਾਲ ਬੈਸਟ ਕੈਨੇਡੀਅਨ ਟਰੱਕ ਐਂਡ ਫੋਰਕਲਿਫਟ ਟ੍ਰੇਨਿੰਗ ਸੈਂਟਰ ਤੋਂ ਭਾਈ ਕਰਨੈਲ ਸਿੰਘ ਜੀ ਦਾ ਨੰਬਰ ਹੈ 905-799-7373 905-799-7373 ਸੋ ਕੱਲ੍ਹ ਪਾਰਲੀਮੈਂਟ ਦਾ ਸੈਸ਼ਨ ਹੈ ਜਿਹੜਾ ਉਹ ਸ਼ੁਰੂ ਹੋਇਆ 4 ਹਫ਼ਤੇ ਸੈਸ਼ਨ ਚੱਲਣਾ ਹੈ ਉਸ ਤੋਂ ਬਾਅਦ ਫਿਰ January 31 ਤੱਕ ਛੁੱਟੀਆਂ 'ਤੇ ਚਲੇ ਜਾਣਾ ਹੈ ਕ੍ਰਿਸਮਸ ਦੀਆਂ ਛੁੱਟੀਆਂ ਅਤੇ ਫਿਰ ਨਵੇਂ ਸਾਲ ਦੀਆਂ ਛੁੱਟੀਆਂ ਇੱਕ ਮਹੀਨਾ ਫਿਰ ਜਿਹੜੀ ਆ ਇੱਕ ਮਹੀਨੇ ਤੋਂ ਵੱਧ ਸਮਾਂ ਹੀ ਪਾਰਲੀਮੈਂਟ ਬੰਦ ਰਹੇਗੀ ਸੋ ਇਹਨਾਂ 4 ਹਫ਼ਤਿਆਂ ਦੇ ਵਿੱਚ ਬਹੁਤ ਸਾਰਾ ਕੰਮ ਆ ਜਿਹੜਾ ਪਾਰਲੀਮੈਂਟ ਦਾ ਕਰਨ ਵਾਲਾ ਪਿਆ ਅਤੇ ਬਹੁਤ ਸਾਰੇ ਬਿੱਲ ਨੇ ਜਿਹੜੇ ਉਹ ਪਾਸ ਹੋਣ ਵਾਲੇ ਪਏ ਨੇ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਿਬਰਲ ਪਾਰਟੀ ਦਾ ਏਜੰਡਾ ਥਰੋਨ ਸਪੀਚ ਦੇ ਰਾਹੀਂ ਪੇਸ਼ ਕਰਨਗੇ ਲਿਬਰਲ ਨੂੰ ਦੂਜੀ ਵਾਰੀ ਘੱਟ ਗਿਣਤੀ ਸਰਕਾਰ ਦਾ ਮੌਕਾ ਮਿਲਣ ਤੋਂ ਬਾਅਦ ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਇਹ ਥਰੋਨ ਸਪੀਚ ਦੇਣ ਦਾ ਮੌਕਾ ਮਿਲਿਆ ਅਤੇ ਇਸ ਨੂੰ ਕਾਫ਼ੀ ਨਿੱਘਾ ਰੱਖੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਲਿਬਰਲਸ ਵੱਲੋਂ ਕੋਈ ਨਵੇਂ ਦਾਅਵੇ ਨਹੀਂ ਕੀਤੇ ਜਾਣ ਵਾਲੇ ਅਤੇ ਨਾ ਹੀ ਕੋਈ ਸਰਪ੍ਰਾਈਜ਼ ਹੀ ਉਹ ਦੇਣਾ ਚਾਹੁੰਦੇ ਨੇ ਜਿਹੜਾ ਕੁਝ ਲਿਬਰਲਾਂ ਵੱਲੋਂ ਚੋਣਾਂ ਦੌਰਾਨ ਆਪਣੇ ਪਲੇਟਫਾਰਮ ਵਿੱਚ ਆਖਿਆ ਗਿਆ ਸੀ ਉਹ ਕੁਝ ਭਾਸ਼ਣ ਵਿੱਚ ਬੋਲਿਆ ਜਾਵੇਗਾ ਰਾਜ ਭਾਸ਼ਣ ਕਿਸੇ ਹੋਰ ਵੱਲੋਂ ਨਹੀਂ ਸਗੋਂ ਕੈਨੇਡਾ ਦੇ ਗਵਰਨਰ ਜਨਰਲ ਦੇ ਅਹੁਦੇ ਉੱਤੇ ਬਿਰਾਜਮਾਨ ਪਹਿਲੀ ਇੰਡੀਜੀਨਸ ਮਹਿਲਾ ਮੈਰੀ ਸਾਈਮਨ ਵੱਲੋਂ ਦਿੱਤਾ ਜਾਵੇਗਾ ਅਤੇ COVID-19 ਮਹਾਂਮਾਰੀ ਤੇ ਚਲਦਿਆਂ ਸਾਈਮਨ ਵੱਲੋਂ ਸੈਨੇਟ ਵਿਚ ਅਹਿਮ ਹਸਤੀਆਂ ਸੈਨੇਟਰਸ ਦੇ ਗਿਣੇ ਚੁਣੇ MP ਸਾਹਮਣੇ ਹੀ ਇਹ ਭਾਸ਼ਣ ਦਿੱਤਾ ਜਾਵੇਗਾ ਇਸ ਦੌਰਾਨ ਉਚੇਚਾ ਧਿਆਨ COVID-19 ਖਿਲਾਫ਼ ਲੜਾਈ ਨੂੰ ਖਤਮ ਕਰਨ ਤੇ ਬਥੇਰੇ ਲਚਕੀਲਾ ਤੇ ਗ੍ਰੀਨ ਅਰਚਾਰਾ ਲਿਆਉਣ ਦੇ ਲਈ ਦਿੱਤਾ ਜਾਵੇਗਾ ਥਰੋਨ ਸਪੀਚ ਵਿਚ ਬਹੁਤਾ ਵੇਰਵਾ ਨਹੀਂ ਦਿੱਤਾ ਜਾਂਦਾ ਅਤੇ ਇਸ ਬਾਰੇ ਵੀ ਕੋਈ ਖਾਸ ਜਾਣਕਾਰੀ ਇਸ ਤੋਂ ਹਾਸਲ ਹੋਣ ਦੀ ਉਮੀਦ ਨਹੀਂ ਹੈ ਸਰਕਾਰ ਦੇ ਹਾਊਸ ਲੀਡਰ ਮਾਰਕ ਹਾਲੈਂਡ ਨੇ ਕੱਲ੍ਹ ਇਹ ਸੰਕੇਤ ਦਿੱਤਾ ਹੈ ਕਿ ਉਹ 17 ਦਸੰਬਰ ਨੂੰ ਹੌਲੀਡੇ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਵਿਚ 4 ਬਿੱਲ ਪੇਸ਼ ਕਰਨਾ ਚਾਹੁੰਦੇ ਨੇ ਅਤੇ ਉਹਨਾਂ 4 ਬਿੱਲਾਂ ਨੂੰ ਅੱਗੇ ਕੋਸ਼ਿਸ਼ ਕਰਨਗੇ ਕਿ ਕਿਹੜੇ ਕਿਹੜੇ ਬਿੱਲ ਦੇ ਕੈਨ ਪੁਸ਼ ਥਰੂ ਸੋ ਉਸ ਤੋਂ ਬਾਅਦ ਫਿਰ 17 ਦਸੰਬਰ ਤੋਂ ਬਾਅਦ 31 ਜਨਵਰੀ ਤੱਕ ਫਿਰ ਸਾਡੇ ਮੈਂਬਰ ਪਾਰਲੀਮੈਂਟ ਤੁਹਾਡੇ ਵਿੱਚ ਆਉਣਗੇ ਅਤੇ ਤੁਹਾਡੇ ਲਈ ਜੋ ਕੁਛ ਕੰਮ ਆ ਉਹ ਇੱਥੇ ਆਪਣੇ ਰਾਈਡਿੰਗ ਐਸੋਸੀਏਸ਼ਨ ਤੋਂ ਰਹਿ ਕੇ ਕਰਨਗੇ ਜਾਂ ਫਿਰ ਆਪਣੀਆਂ ਉਹ ਛੁੱਟੀਆਂ ਮਨਾਉਣਗੇ ਮੈਂਬਰ ਪਾਰਲੀਮੈਂਟਸ ਵੱਲੋਂ ਸੀਨੀਅਰ ਲਿਬਰਲ ਐਂਥਨੀ ਰੋਟਾ ਨੂੰ ਮੁੜ ਹਾਊਸ ਆਫ ਕਾਮਨਜ਼ ਦਾ ਸਪੀਕਰ ਚੁਣ ਲਿਆ ਗਿਆ ਤੇ ਕੱਲ ਰੋਟਾ ਦੀ ਸਪੀਕਰ ਵਜੋਂ ਮੁੜ ਕੀਤੀ ਗਈ ਚੋਣ। ਕੋਈ ਹੈਰਾਨੀ ਵਾਲਾ ਫੈਸਲਾ ਨਹੀਂ ਸੀ। ਕੋਵਿਡ 19 ਮਹਾਮਾਰੀ ਦੌਰਾਨ ਹਾਊਸ ਆਫ ਕਾਮਨਜ਼ ਦੀ ਕਾਰਵਾਈ ਨੂੰ ਬਿਨਾਂ ਪੱਖਪਾਤ ਦੇ ਬੜੇ ਹੀ ਸੁਚੱਜੇ ਢੰਗ ਨਾਲ ਚਲਾਉਣ ਵਾਸਤੇ ਰੋਟਾ ਦੀ ਆਪਣੀ ਪਾਰਟੀ ਵੱਲੋਂ ਹੀ ਨਹੀਂ ਸਗੋਂ ਵਿਰੋਧੀ ਪਾਰਟੀਆਂ ਵੱਲੋਂ ਵੀ ਕਾਫ਼ੀ ਸਿਫਟ ਹੋਈ ਹੈ। ਰੋਟਾ ਨੂੰ ਸਾਰੇ ਉਨ੍ਹਾਂ ਦੇ ਮਜ਼ਾਕੀਆ ਤੇ ਸ਼ਾਂਤ ਸਵਾਲੇ ਵੀ ਪਸੰਦ ਕਰਦੇ ਨੇ। 20 ਸਤੰਬਰ ਨੂੰ ਕੈਨੇਡੀਅਨ ਨੇ ਇਕ ਵਾਰੀ ਫਿਰ ਘੱਟ ਗਿਣਤੀ ਲਿਬਰਲ ਸਰਕਾਰ ਦੀ ਚੋਣ ਕੀਤੀ ਸੀ। ਸਤੰਬਰ ਅਕਤੂਬਰ ਨਵੰਬਰ ਤੋਂ ਬਾਅਦ ਹੁਣ ਇੰਨਾ ਸਮਾਂ ਹੋ ਗਿਆ, 20 ਸਤੰਬਰ ਤੋਂ ਲੈ ਕੇ ਅੱਜ 23 ਨਵੰਬਰ ਹੋ ਗਈ ਹੈ। ਇੰਨਾ ਸਮਾਂ ਵਿਹਲੇ ਰਹਿਣ ਤੋਂ ਬਾਅਦ ਹੁਣ ਫਿਰ ਐਮ ਪੀ ਅੱਜ ਪਾਰਲੀਮੈਂਟ ਵਿਚ ਬੈਠਣਗੇ। ਸੋ ਇਸ ਤੋਂ ਬਾਅਦ ਸੀਟਾਂ ਵਿਚ ਕੋਈ ਮਾਮੂਲੀ ਜਿਹਾ ਫੇਰ ਬਦਲ ਹੁਣ ਹੋਇਆ। 5 ਮਹੀਨਿਆਂ ਵਿਚ ਪਹਿਲੀ ਵਾਰੀ ਕੱਲ ਐਮ ਪੀ ਹਾਊਸ ਆਫ ਕਾਮਨ ਵਿਚ ਪਰਤੇ ਤੇ ਨਵਾਂ ਸਪੀਕਰ ਚੁਣਿਆ ਗਿਆ ਤੇ ਸੰਸਦੀ ਕਾਰਵਾਈ ਹੈ ਜਿਹੜੀ ਉਹ ਸ਼ੁਰੂ ਹੋਈ ਹੈ। ਇਹਦੇ ਅਹੁਦੇ ਲਈ ਸਪੀਕਰ ਚੁਣਿਆ ਜਾਣਾ ਸੰਸਦੀ ਕਾਰਵਾਈ ਸ਼ੁਰੂ ਕਰਨ ਦਾ ਪਹਿਲਾ ਕਦਮ ਹੈ। ਇਸ ਅਹੁਦੇ ਲਈ 6 ਹੋਰ ਐਮ ਪੀਜ਼ ਮੁਕਾਬਲੇ ਵਿਚ ਨਿਤਰੇ ਸਨ, ਜਿਨ੍ਹਾਂ ਵਿਚੋਂ 3 ਕੰਜ਼ਰਵੇਟਿਵ, 1 ਲਿਬਰਲ ਤੇ 1 ਐਨ ਡੀ ਪੀ ਤੇ 1 ਗ੍ਰੀਨ ਸੀ। ਐਮ ਪੀਜ਼ ਵੱਲੋਂ ਗੁਪਤ ਵੋਟਿੰਗ ਕਰਨ ਤੋਂ ਬਾਅਦ ਰੋਟਾ ਨੂੰ ਜੇਤੂ ਕਰਾਰ ਦਿੱਤਾ ਗਿਆ ਹੈ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਜਸਤੂਰ ਦਾ ਮੈਂ ਨੰਬਰ ਦੇਣਾ ਚਾਹਾਂਗਾ 647-242-8667 6472-242-8667 ਦੇ ਉੱਤੇ ਜਸਤੂਰ ਦੇ ਨਾਲ ਤੁਸੀਂ ਸੰਪਰਕ ਕਰਨਾ ਹੈ। ਇੱਕ ਇਹਨਾਂ ਦੇ ਪਾਸ 67 acres ਦੀ ਪ੍ਰਾਪਰਟੀ ਹੈ, ਬਿਲਕੁਲ ਓਲਡ ਬੇਸ ਐਂਡ ਡਿਕਸੀ ਤੇ, ਜਿਹਦੇ 'ਚ ਇੱਕ ਘਰ ਬਣਿਆ ਹੋਇਆ ਅਤੇ 2 ਬਿਲਡਿੰਗਾਂ ਬਣੀਆਂ ਹੋਈਆਂ ਨੇ। 67 acres ਦੇ ਵਿੱਚ ਬਹੁਤ ਸਾਰੀ ਜ਼ਮੀਨ ਹੈ ਜਿਹੜੀ ਉਹ ਵਾਹੀਯੋਗ ਹੈ। ਸੋ ਇਹਦੇ 3 ਡਰਾਈਵੇ ਨੇ ਇਸ ਪ੍ਰਾਪਰਟੀ ਦੇ, 3 ਪਾਸਿਆਂ ਤੋਂ ਇਸ ਦੀ ਐਂਟਰੈਂਸ ਹੈ ਅਤੇ ਇੱਕ ਘਰ ਤੁਸੀਂ ਹੋਰ ਇੱਥੇ ਬਣਾ ਸਕਦੇ ਹੋ ਵਧੀਆ ਪੱਧਰੀ ਹਿੱਲ ਦੇ ਉੱਤੇ, ਅਤੇ ਉੱਥੋਂ ਤੁਸੀਂ ਖੂਬ ਤੁਹਾਡਾ ਘਰ ਉੱਥੇ ਵਧੀਆ ਬਣੇਗਾ। ਇੱਕ ਆਲਰੇਡੀ ਬਣਿਆ ਹੋਇਆ ਇਸ ਪ੍ਰਾਪਰਟੀ ਦੇ ਵਿੱਚ, ਪਲੱਸ $8,200 ਇਸ ਦੇ ਵਿੱਚੋਂ ਰੈਂਟ ਆ ਰਿਹਾ, ਬੜੇ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਪ੍ਰਾਪਰਟੀ ਵਿਕ ਰਹੀ ਹੈ। ਜਸਤੂਰ ਨੂੰ ਕਾਲ ਕਰ ਲਵੋ 647-242-8667-6472-8667। ਇਸ ਤੋਂ ਇਲਾਵਾ ਮਿਲ ਹਾਊਸ ਕਾਂਡੋ ਦੇ ਵਿੱਚ ਤੁਸੀਂ ਅਪਾਰਟਮੈਂਟ ਬੁੱਕ ਕਰਵਾਉਣੀ ਚਾਹੁੰਦੇ ਹੋ, ਜਸਤੂਰ ਦਾ ਨੰਬਰ 647-242-8667 647-242-8667 ਤੇ ਜਸਤੂਰ ਦੇ ਨਾਲ ਸੰਪਰਕ ਕਰ ਲੈਣਾ। ਤੇ ਮੇਰੇ ਨਾਲ 427 ਰਿਐਲਟੀ ਇੰਕ ਬ੍ਰੋਕਰੇਜ ਤੋਂ ਅਵਤਾਰ ਮਿਨਹਾਸ ਜੀ ਜੁੜ ਚੁੱਕੇ ਨੇ, ਸੋ ਉਹਨਾਂ ਦੀ ਨਾਲ ਗੱਲ ਕਰਦੇ। ਮਿਨਹਾਸ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਹਾਂਜੀ ਜਗਦੀਸ਼ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਜੀ ਜੀ ਮਿਨਹਾਸ ਸਾਹਿਬ, ਅੱਜ ਕੱਲ ਕਿਹੜੇ ਪ੍ਰੋਜੈਕਟ ਤੇ ਕੰਮ ਕਰ ਰਹੇ ਹੋ?
ਅੱਜ ਕੱਲ ਆਪਣੇ ਜਗਦੀਸ਼ ਜੀ ਆਪਣੇ ਪ੍ਰੋਜੈਕਟ ਤੇ ਸਾਡੇ ਕੋਲ ਰੋਜ਼ ਹੀ ਜਿਹੜੇ ਆਪਣੇ ਛੋਟੇ ਛੋਟੇ ਤਾਂ ਆਉਂਦੇ ਰਹਿੰਦੇ ਹੈਗੇ ਆ, ਜਿਹੜੀਆਂ ਐਲੋਕੇਸ਼ਨ ਹੈਗੀਆਂ ਆ ਜਾਂ ਅਸਾਈਨਮੈਂਟਸ ਹੈਗੀਆਂ ਆ ਸਾਡੇ ਪੁਰਾਣੇ ਪ੍ਰੋਜੈਕਟਾਂ ਦੀਆਂ, ਤੇ ਨਾਲ ਨਾਲ ਜਿਹੜੇ ਨਵੇਂ ਪ੍ਰੋਜੈਕਟ ਆ ਉਹ ਇਸ ਦਸੰਬਰ ਤੱਕ, ਹੁਣ ਕ੍ਰਿਸਮਸ ਕਰਕੇ ਥੋੜੇ ਜਿਹੇ ਆਪਣੇ ਡਿਲੇ ਹੋਏ ਹੋ ਆ, ਤੇ ਉਹ ਕੁਛ ਜਿਹੜੇ ਹੈਗੇ ਆ ਉਹ ਸਾਰੇ ਹੁਣ ਅਗਲੇ ਮਹੀਨੇ ਜਨਵਰੀ ਚ ਹੀ ਰਿਲੀਜ਼ ਹੋਣੇ ਆ
ਜੀ।
ਤੇ ਦੂਜੇ ਪਾਸੇ ਸਾਡੇ ਕੋਲ ਉੱਦਾਂ ਜਗਦੀਸ਼ ਜਿਹੜੀ ਅਸਾਈਨਮੈਂਟ ਸਾਡੇ ਪੁਰਾਣੇ ਪ੍ਰੋਜੈਕਟਾਂ ਦੀਆਂ ਅਸਾਈਨਮੈਂਟ ਸੇਲਸ ਜਿੱਦਾਂ ਕਲੈਨਬਰਗ ਦੇ ਵਿੱਚ ਜਾਂ ਔਸ਼ਵਾ ਦੇ ਵਿੱਚ ਜਾਂ ਆਪਣੇ ਸਭ ਲੋਕ ਇੱਧਰ ਕੁਛ ਸਾਡੇ ਕੋਲ ਯੂਨਿਟ ਮਿਡਲੈਂਡ ਵੀ ਹੈਗੇ ਆ, ਤੇ ਉਹ ਦੂਜੇ ਬਾਕੀ ਜਿਹੜੇ ਆਪਣੇ ਕੰਡੋਮੀਨੀਅਮਸ ਹੁੰਦੇ ਆ ਉਹਨਾਂ ਦੇ ਵੀ ਅਸੀਂ ਰੋਜ਼ ਦੀ ਰੋਜ਼ ਜਿੰਨੀਆਂ ਸਾਨੂੰ ਐਲੋਕੇਸ਼ਨ ਮਿਲਦੀਆਂ ਆ ਤੇ ਆਪਣੇ ਅਸੀਂ ਉਹ ਆਪਣੇ ਸਟਾਫ ਨੂੰ ਦਿੰਦੇ ਆ ਜਿੰਨੇ ਸਾਡੇ ਸੇਲਸ ਪਰਸਨ ਹੈਗੇ ਆ
ਜੀ ਜੀ।
ਤੇ ਬਾਕੀ ਸਾਡੇ ਦੂਜੇ ਪ੍ਰੋਜੈਕਟ ਜਿਹੜੇ ਉਹ ਸਾਰੇ ਤਕਰੀਬਨ ਜਨਵਰੀ ਦੇ ਵਿੱਚ ਰਿਲੀਜ਼ ਹੋਣੇ ਸਾਡੇ ਜਿਹੜੇ ਆਪਣੇ ਆ, ਪਰ ਉੱਦਾਂ ਸਾਡੇ ਕੋਲ ਆਉਂਦੇ ਰਹਿੰਦੇ ਆ। ਤੇ ਦੂਜੇ ਪਾਸੇ ਜਿਹੜੇ ਅੱਗੇ ਮੈਂ ਤੁਹਾਨੂੰ ਦੱਸਿਆ ਸੀ ਸਾਡੇ ਕੋਲ 2 ਗੈਸ ਸਟੇਸ਼ਨ ਹੈਗੇ ਆ ਆਟਵਾ ਏਰੀਏ ਦੇ ਵਿੱਚ, ਇੱਕ ਤਾਲਟਰਾਮਾਰ ਦਾ ਗੈਸ ਸਟੇਸ਼ਨ ਆ ਬੜਾ ਵਧੀਆ, ਤੁਹਾਨੂੰ ਵੀ ਮੈਂ ਦੱਸਿਆ ਸੀ ਇਹਦੀ ਵੀ ਇਨਫੋਰਮੇਸ਼ਨ ਦਿੱਤੀ ਸੀ।
ਇਹਦੀ ਲੋਕੇਸ਼ਨ ਦੱਸੋ ਅਲਟਰਾਮਾਰ ਦੇ ਗੈਸ ਸਟੇਸ਼ਨ ਦੀ, ਕਿਸ ਪਾਸੇ ਦੇ ਉੱਤੇ ਜਾ ਕੇ ਆ ਇਹ?
ਇਹ ਹਾਈਵੇ 416 ਜਿਹੜਾ 401 ਦੇ ਵਿੱਚ ਆਟਵਾ ਨੂੰ ਜਾਂਦਾ ਉਹਦੇ ਤੇ ਲਾਸਟ ਐਗਜ਼ਿਟ ਹੈਗਾ ਨੇੜੇ, ਤੇ ਉਹ ਕੈਂਪਵੈਲ ਸ਼ਹਿਰ ਹੈਗਾ ਆਪਣੇ ਆਟਵਾ ਤੋਂ 15 ਮੀਲ ਤੇ ਹੀ ਆ। ਹਾਂਜੀ 15 ਮੀਲ ਤੇ ਹੀ ਆ
ਜੀ।
ਇੱਕ ਹਕਸਬੁਰੀ ਦੇ ਵਿੱਚ ਹੈਗਾ ਆ ਉਹ ਆਪਣੇ ਓਂਟੇਰੀਓ ਦੇ ਕੁਬੈਕ ਦੇ ਬਾਰਡਰ ਤੇ ਆ ਸ਼ਹਿਰ ਇਹ ਛੋਟਾ ਜਿਹਾ
ਜੀ
ਉਹ ਕੋਨੋ ਦਾ ਆ ਤੇ ਦੂਜਾ ਜਿਹੜਾ ਅਲਟਰਾਮਾਰ ਦਾ ਹੈਗਾ ਤੇ ਇੱਕ ਸਾਡੇ ਕੋਲ ਅੱਜ ਕੱਲ ਸਾਡੇ ਕੋਲ ਲਿਸਟਿੰਗ ਹੈਗੀ ਆ ਜੇ ਕਿਸੇ ਆਪਣੇ ਭੈਣ ਭਾਈ ਨੇ ਸ਼ੋਪਿੰਗ ਸੈਂਟਰ ਗਵਾਫ ਦੇ ਵਿੱਚ ਲੈਣਾ ਹੋਵੇ ਤਾਂ ਉਹ ਕੋਈ 3 ਮਿਲੀਅਨ ਦੀ ਪ੍ਰਾਈਸ ਦੇ ਵਿੱਚ ਹੈਗਾ ਆ ਬਹੁਤ ਵਧੀਆ ਕੈਪਰੇਟ ਉਹਦੀ ਹੈਗੀ ਆ ਕੋਈ 5 ਕੈਪਰੇਟ ਹੈਗੀ ਆ ਤੇ ਬਹੁਤ ਸੇਫ ਇਨਵੈਸਟਮੈਂਟ ਹੈਗੀ ਆ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਆ ਉਹ ਇਹ ਆ ਬਈ ਹੋਰ ਜਿਹੜੇ ਸਾਡੇ ਰੀਅਲਟਰ ਭਰਾ ਹੈਗੇ ਆ ਜੇ ਰੀਕੰਸਟਰਕਸ਼ਨ ਦਾ ਸਾਡੇ ਕੋਲ ਤਕਰੀਬਨ ਰੋਜ਼ ਹੀ ਆਉਂਦੇ ਰਹਿੰਦੇ ਆ ਪ੍ਰੋਜੈਕਟ ਤੇ ਉਹ ਜਿਹੜੇ ਕਿ ਸਾਡੇ ਆਪਣੇ ਪ੍ਰੋਜੈਕਟ ਜਿਹੜੇ ਆ ਉਹ ਜਿਹੜੇ ਨਵੇਂ ਆ ਰਹੇ ਆ ਉਹ ਜਨਵਰੀ ਚ ਆ ਰਹੇ ਆ ਪਰ ਉੱਦਾਂ ਸਾਡੇ ਕੋਲ ਅਸੀਂ ਐਲੋਕੇਸ਼ਨ ਜਿਹੜੀਆਂ ਤਕਰੀਬਨ ਐਵਰੀ ਡੇ ਸਾਡੇ ਕੋਲ ਹੁੰਦੀਆਂ ਆ ਤੇ ਜੇ ਉਹ ਰੀਕੰਸਟਰਕਸ਼ਨ ਕੰਮ ਕਰਨਾ ਚਾਹੁਣ ਤੇ ਉਹ ਸਾਨੂੰ ਜੁਆਇਨ ਕਰ ਸਕਦੇ ਆ ਕਿਉਂਕਿ ਜੋ ਵੀ ਸਾਡੇ ਕੋਲ ਆਉਂਦਾ ਆ ਸਭ ਤੋਂ ਪਹਿਲਾਂ ਅਸੀਂ ਆਪਣੇ ਸੇਲਸ ਪਰਸਨ ਨੂੰ ਦੇਈਦਾ ਆ ਤੇ ਇਸ ਕਰਕੇ ਜੋ ਭੈਣ ਭਰਾ ਸੁਣ ਰਹੇ ਆ ਜੇ ਜ਼ਿਆਦਾ ਜੋ ਆਪਣੇ ਰੀਸੇਲ ਕਰ ਰਹੇ ਉਹ ਤਾਂ ਕਰ ਹੀ ਰਹੇ ਆ ਪਰ ਇਹ ਤਾਂ ਉਹਨਾਂ ਲਈ ਬੋਨਸ ਹੈਗਾ ਆ ਕਿਉਂਕਿ ਉਹ ਉਹਨਾਂ ਨੂੰ ਬਿਜ਼ਨਸ ਜਿਹੜਾ ਆ ਰਾਈਟ ਵੇ ਉਹਨਾਂ ਨੂੰ ਮਿਲ ਜਾਂਦੇ ਯੂਨਿਟ ਟੂ ਸੈਲ ਦੇ ਕੈਨ ਮੇਕ ਮਨੀ
ਜੀ ਰਾਈਟ ਜੀ ਆਪਣੀ ਟੀਮ ਕਿੱਡੀ ਕੁ ਵੱਡੀ ਹੋ ਗਈ ਹੁਣ
ਸਾਡੇ ਕੋਲ ਇਸ ਵੇਲੇ ਜਿਹੜੀ ਮਿਸਿਸਾਗਾ ਵਾਲੀ ਲੋਕੇਸ਼ਨ ਹੈ ਉੱਤੇ ਹੈਗੇ ਕੋਈ 85 ਸੇਲਸ ਪਰ ਇੱਥੇ ਸਾਡੇ ਕੋਲ 25 ਹੋ ਗਿਆ ਹੁਣ
ਜੀ
ਤੇ ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਹੋਰ ਵੀ ਭੈਣਾ ਭਰਾ ਸਾਡੇ ਕੋਲ ਕੰਮ ਬਹੁਤ ਆ ਤੁਹਾਨੂੰ ਜਿੱਦਾਂ ਦੱਸਿਆ ਕਿ ਅਸੀਂ ਇੱਕ ਦੂਜੇ ਉਸੇ ਪਲਾਜ਼ੇ ਦੇ ਵਿੱਚ 2 ਯੂਨਿਟ ਕਰ ਦਿੱਤੇ ਆ ਹੁਣ ਇੱਕ ਹੋਰ ਨਵਾਂ ਅਸੀਂ ਲੈ ਲਿਆ ਯੂਨਿਟ ਕੋਰਨਰ ਯੂਨਿਟ ਹੀ ਆ ਉਹ ਵੀ ਆਪਣੇ ਸਾਡੇ ਕੋਲ ਆਫਿਸ ਤਾਂ ਹੁਣ ਕਾਫੀ ਵੱਡਾ ਹੋ ਗਿਆ ਜਿਹੜੇ ਭੈਣਾਂ ਭਰਾ ਜੁਆਇਨ ਕਰਨਾ ਚਾਹੁਣ ਉਹ ਵਾਲ ਵੈਲਕਮ ਹੈਗੇ ਆ ਤੇ ਵੀ ਰੀਅਲੀ ਅਪਰੀਸ਼ੀਏਟ ਦੈਟ ਵੀ ਕੈਨ ਵਰਕ ਵੈਰੀ ਵੈਲ ਐਂਡ ਦੇ ਕੈਨ ਮੇਕ ਮਨੀ ਫਿਰ ਦੱਸ
ਜੀ ਅਰੇ 416-744-93-93 ਤੇ ਕਾਲ ਕਰੋ ਜੁਆਇਨ ਕਰੋ ਅਵਤਾਰ ਮਿਨਹਾਸ ਜੀ ਹੋਣਾ ਨੂੰ ਔਰ ਫਲੈਟੋ ਫੀਲਡ ਗੇਟ ਪਾਈਨ ਵੈਲੀ ਤੇ ਹੋਰ ਕਈ ਬਿਲਡਰ ਨੇ ਜਿਹੜੇ ਐਕਸਕਲੂਸਿਵ ਇਹਨਾਂ ਨੂੰ ਲਿਸਟਿੰਗ ਦਿੰਦੇ ਨੇ ਤੇ ਐਕਸਕਲੂਸਿਵਲੀ ਤੁਸੀਂ ਉਹਨਾਂ ਨੂੰ ਸੈਲ ਕਰ ਸਕਦੇ ਹੋ ਸੋ 427 ਰਿਐਲਟੀ ਇੰਕ ਨੂੰ ਜੁਆਇਨ ਕਰਨ ਦੇ ਲਈ ਅਵਤਾਰ ਮਿਨਹਾਸ ਜੀ ਦਾ ਨੰਬਰ ਹੈ 416-744-93-93 416-744-93-93 ਥੈਂਕ ਯੂ ਮਿਨਹਾਸ ਸਾਹਿਬ
ਓਕੇ ਥੈਂਕ ਯੂ
ਧੰਨਵਾਦ ਜੀ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਸੋ ਮਿਸਾਗਾ ਵਿੱਚ ਇੱਕ ਪਿਕਅਪ ਟਰੱਕ ਡਰਾਈਵਰ ਵੱਲੋਂ ATM ਹੀ ਪੁੱਟ ਦਿੱਤਾ ਗਿਆ ਤੇ ਇਸ ਸਬੰਧ ਵਿੱਚ ਪੀਲ ਰੀਜਨ ਦੀ ਪੁਲਿਸ ਵੱਲੋਂ ਸਰਵੇਲੈਂਸ ਵੀਡੀਓ ਵੀ ਜਾਰੀ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਗ੍ਰੇਟਰ ਟੋਰਾਂਟੋ ਏਰੀਏ ਦੇ ਵਿੱਚ ਅਜਿਹੀਆਂ ਘਟਨਾਵਾਂ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕੱਲ੍ਹ ਇੱਕ ਜਾਰੀ ਕੀਤੀ ਗਈ ਨਿਊਜ਼ ਰਿਲੀਜ਼ ਅਨੁਸਾਰ ਪੁਲਿਸ ਨੇ ਆਖਿਆ ਕਿ ਕਮਰਸ਼ੀਅਲ ਤੇ ATM ਚੋਰੀ ਸਬੰਧੀ 3 ਮਹੀਨਿਆਂ ਤੋਂ ਕੀਤੀ ਜਾ ਰਹੀ ਜਾਂਚ ਦਰਮਿਆਨ ਉਨ੍ਹਾਂ ਵੱਲੋਂ 19 ਨਵੰਬਰ ਨੂੰ ਬਰੈਂਪਟਨ ਵਿੱਚ 2 ਸਰਚ ਵਾਰੰਟ ਕਢਵਾਏ ਗਏ ਸੀਗੇ ਸੋ ਉਸ ਸਮੇਂ ਹੀ ਪੁਲਿਸ ਦੇ ਹੱਥ ਕਈ ਤਰ੍ਹਾਂ ਦੇ ਸੰਦ ਨਕਦੀ ਤੇ ਕੱਪੜੇ ਲੱਗੇ ਸਨ ਇਸ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਬਰੈਂਪਟਨ ਦੇ 36 ਸਾਲਾ ਕੀਥ ਬਰੁਕਸ ਨੂੰ ਚਾਰਜ ਕੀਤਾ ਗਿਆ ਉਨ੍ਹਾਂ ਨੂੰ ਬ੍ਰੇਕ ਐਂਡ ਐਂਟਰ ਦੇ 36 ਮਾਮਲਿਆਂ ਅਤੇ ਮੁਜ਼ਰਮਾਨਾ ਕਾਰਵਾਈ ਨੂੰ ਅੰਜਾਮ ਦੇਣ ਲਈ ਪੇਸ਼ ਬਦਲਣ ਦੇ 27 ਮਾਮਲਿਆਂ ਵਿੱਚ ਚਾਰਜ ਕੀਤਾ ਗਿਆ ਸੋ ਜਾਂਚ ਦੀ ਸਾਰੀ ਤਫਸੀਲ ਜਾਰੀ ਨਹੀਂ ਕੀਤੀ ਗਈ ਹੈ ਪਰ ਪੁਲਿਸ ਨੇ 2 ਚੋਰੀਆਂ ਦੀ ਵੀਡੀਓ ਜਾਰੀ ਕੀਤੀ ਹੈ ਪਹਿਲੀ ਵੀਡੀਓ ਜਿਹੜੀ 27 ਅਕਤੂਬਰ ਦੀ ਹੈ ਇਸ ਵਿੱਚ ਇੱਕ ਵਿਅਕਤੀ ATM ਨੂੰ ਖੋਲ੍ਹਣ ਲਈ ਪਾਵਰ ਟੂਲ ਦੀ ਵਰਤੋਂ ਕਰਦਾ ਨਜ਼ਰ ਆ ਰਿਹਾ ਅਤੇ ਦੂਜੇ ਵੱਲੋਂ ਦਰਵਾਜ਼ਾ ਖੋਲ੍ਹ ਕੇ ਰੱਖਿਆ ਗਿਆ ਦੂਜੀ ਵੀਡੀਓ 11 ਨਵੰਬਰ ਨੂੰ ਰਿਕਾਰਡ ਕੀਤੀ ਗਈ ਇਸ ਵਿੱਚ ਮਿਸਾਗਾ ਦੀ ATM ਦੀ ਲੋਕੇਸ਼ਨ ਨਜ਼ਰ ਆ ਰਹੀ ਹੈ ਅਤੇ ਇੱਕ ਵਿਅਕਤੀ ਗੱਡੀ ਨਾਲ ਜੁੜੀ ਕੇਬਲ ਨਾਲ ATM ਨੂੰ ਪੁੱਟ ਕੇ ਲਿਜਾਂਦਾ ਨਜ਼ਰ ਆ ਰਿਹਾ ਅਤੇ ਦੂਜੇ ਮਸਕੂਕ ਦੀ ਪੁਲਿਸ ਵੱਲੋਂ ਅਜੇ ਵੀ ਭਾਲ ਕੀਤੀ ਜਾ ਰਹੀ ਹੈ ਅਤੇ ਉਸ ਦੀ ਪਛਾਣ ਬਰੈਂਪਟਨ ਦੇ 36 ਸਾਲਾ ਸ਼ਾਨ ਮੂਰ ਵਜੋਂ ਕੀਤੀ ਗਈ ਹੈ ਸੋ ਇਹਨਾਂ ਦਾ ਕੰਮ ਹੈ ਕਿ ਜਿੱਥੇ ATM ਆ ATM ਨੂੰ ਪਾਓ ਟਰੱਕ ਦੇ ਸੰਗਲ ਪਾਓ ਅਤੇ ATM ਨੂੰ ਪੁੱਟੋ ਟਰੱਕ ਸਿੱਟੋ ਅਤੇ ਲੈ ਜਾਓ ਬਾਅਦ ਦੇ ਵਿੱਚ ਜਾ ਕੇ ਆਪਣਾ ਉਸ ਨੂੰ ਕੱਢੋ ਉਸ ਦੇ ਵਿੱਚੋਂ ਕੀ ਉਹਨਾਂ ਨੇ ਰੱਖਿਆ ਹੋਇਆ ਸੋ ਬ੍ਰੇਕ ਐਂਡ ਐਂਟਰੀ ਦੀਆਂ ਜਿਹੜੀਆਂ ਘਟਨਾਵਾਂ ਨੇ ਕਾਫੀ ਵਾਪਰਦੀਆਂ ਨੇ ਸੋ ਇਸ ਲੈਵਲ 'ਤੇ ਵੀ ਵਾਪਰਦੀਆਂ ਨੇ ਬੀਤੇ ਦਿਨ ਹੀ ਆਪਣੇ ਜੋਤਵਿੰਦਰ ਸੋਢੀ ਹੋਣੀ ਇੱਥੋਂ ਬ੍ਰੈਂਪਟਨ ਤੋਂ ਉਹਨਾਂ ਵੱਲੋਂ ਇੱਕ ਬ੍ਰੇਕ ਐਂਡ ਐਂਟਰੀ ਦੇ ਉੱਤੇ ਜਿਹੜੀ ਟਾਊਨ ਹਾਲ ਮੀਟਿੰਗ ਵੀ ਕੀਤੀ ਗਈ ਜਿਹਦੇ ਵਿੱਚ ਸਾਡੇ ਇੱਥੋਂ ਬ੍ਰੈਂਪਟਨ ਦੇ ਮੇਅਰ ਪੀਲ ਪੁਲਿਸ ਦੇ ਨੁਮਾਇੰਦੇ ਅਤੇ ਇਹ ਤੋਂ ਇਲਾਵਾ ਹੋਰ ਕਮਿਊਨਿਟੀ ਦੇ ਆਗੂ ਅਤੇ ਪੋਲੀਟੀਸ਼ੀਅਨਸ ਉਹ ਸਾਰੇ ਇਸ ਦੇ ਵਿੱਚ ਆਏ ਅਤੇ ਪਾਰਟੀਸਪੇਟ ਕੀਤਾ ਅਤੇ ਕਿਸ ਤਰ੍ਹਾਂ ਬ੍ਰੇਕ ਐਂਡ ਐਂਟਰੀ ਨੂੰ ਰੋਕਿਆ ਜਾ ਸਕੇ ਜੋ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਉਸ ਨੂੰ ਰੋਕਿਆ ਜਾ ਸਕੇ ਇਸ ਦੇ ਬਾਰੇ 'ਚ ਕਾਫੀ ਵਿਚਾਰ ਚਰਚਾ ਹੋਈ ਅਤੇ ਸਭ ਨੇ ਆਪੋ ਆਪਣੇ ਇਸ ਪ੍ਰਤੀ ਵਿਚਾਰ ਦਿੱਤੇ ਨੇ ਕਿ ਕਿਵੇਂ ਇਹ ਵੱਧ ਰਹੀਆਂ ਬ੍ਰੇਕ ਐਂਡ ਐਂਟਰੀ ਦੀਆਂ ਜਿਹੜੀਆਂ ਘਟਨਾਵਾਂ ਨੇ ਉਸ ਨੂੰ ਰੋਕਿਆ ਜਾ ਸਕੇ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਬ੍ਰਿਟਿਸ਼ ਕੋਲੰਬੀਆ ਦੇ ਵਿਚ ਹੜ੍ਹ ਜਿਹੜਾ ਉਹ ਲਗਾਤਾਰ ਭਾਵੇਂ ਜਿਹੜਾ ਐਬਸਪੋਰਟ ਸੁਮਾਸ ਨੂੰ ਜਿਹੜਾ ਰਿਵਰ ਜਾਂਦਾ ਅਤੇ ਉਹਦਾ ਡਾਇਕ ਬੰਦ ਕਰ ਦਿੱਤਾ ਗਿਆ, ਪਾੜ ਜਿਹੜਾ ਪਿਆ ਸੀਗਾ ਉਸ ਨੂੰ ਪੂਰ ਦਿੱਤਾ ਗਿਆ ਅਤੇ ਥੋੜ੍ਹਾ ਜਿਹਾ ਪਾਣੀ ਥੱਲੇ ਵੀ ਆਇਆ ਆ ਇਸ ਏਰੀਏ ਦਾ। ਜਿਹੜੀ 100 ਸਾਲ ਪਹਿਲਾਂ ਇੱਥੋਂ ਲੇਕ ਡਰੇਨ ਕਰਕੇ ਫਾਰਮ ਦੇ ਲਈ ਲੈਂਡ ਬਣਾਈ ਗਈ ਸੀਗੀ, ਸੋ ਉੱਥੇ ਕਾਫੀ ਇਸ ਸਮੇਂ ਲੇਕ ਬਣੀ ਸੀ ਇੱਕ ਤਰ੍ਹਾਂ ਦੀ। ਉਹ 'ਚੋਂ ਪਾਣੀ ਜਿੱਥੇ ਕੁਝ ਘਟਣਾ ਸ਼ੁਰੂ ਹੋਇਆ ਉਸ ਦੇ ਨਾਲ ਨਾਲ ਬਾਰਿਸ਼ ਆ ਜਿਹੜੀ ਉਸ ਦੀ ਹੋਰ ਫੋਰਕਾਸਟ ਕੀਤੀ ਗਈ ਹੈ ਕਿ ਬਾਰਿਸ਼ ਜਿਹੜੀ ਹੋਰ ਜ਼ੋਰ ਦੇ ਨਾਲ ਉੱਥੇ ਪੈ ਰਹੀ ਹੈ 100 ਮਿਲੀਮੀਟਰ ਅਤੇ ਇਹ ਤੋਂ ਇਲਾਵਾ ਜਿਹੜਾ ਹੋਰ ਬ੍ਰਿਜ ਵਗੈਰਾ ਟੁੱਟੇ ਨੇ ਅਤੇ ਉਹਦੇ ਲਈ। ਪਰ ਮੈਂ ਥੋੜ੍ਹਾ ਜਿਹਾ ਕੈਨੇਡੀਅਨ ਆਪਣੀ ਮਿਲਟਰੀ ਦੇ ਉੱਤੇ ਹੈਰਾਨ ਹੈ। ਅਨੀਤਾ ਨੰਦ ਜੀ ਵੱਲੋਂ 500 ਉੱਥੇ ਫੌਜੀ ਆ ਜਿਹੜੇ ਭੇਜੇ ਗਏ ਨੇ, ਪਰ ਜਿਸ ਤਰ੍ਹਾਂ ਦਾ ਨੁਕਸਾਨ ਸਾਨੂੰ ਦੇਖਣ ਨੂੰ ਨਜ਼ਰ ਆ ਰਿਹਾ ਵਾ ਉੱਥੇ ਵੱਧ ਤਾਦਾਦ ਦੇ ਵਿੱਚ ਫੌਜੀ ਆ ਜਿਹੜੇ ਉਹ ਭੇਜੇ ਜਾਣੇ ਚਾਹੀਦੇ ਸੀਗੇ। ਅੰਟਾਰੀਓ ਨੇ ਵੀ ਬ੍ਰਿਟਿਸ਼ ਕੋਲੰਬੀਆ ਨੂੰ ਆਪਣੀ ਐਮਰਜੈਂਸੀ ਰਿਸਪੋਂਸ ਸਰਵਿਸਿਸ ਦੇਣ ਦਾ ਪੇਸ਼ਕਸ਼ ਕੀਤੀ ਹੈ, ਪਰ ਹਾਲੇ ਹੋਰ ਕਿਸੇ ਸੂਬੇ ਤੋਂ ਐਮਰਜੈਂਸੀ ਰਿਸਪੋਂਸ ਸਰਵਿਸਿਸ ਉੱਥੇ ਨਹੀਂ ਗਈਆਂ ਅਤੇ ਕਹਿੰਦੇ ਨੇ ਕਿ ਸਥਿਤੀ ਸਾਡੇ ਕੰਟਰੋਲ ਦੇ ਵਿੱਚ ਹੈ, ਪਰ ਕਾਫੀ ਸੜਕਾਂ ਟੁੱਟ ਚੁੱਕੀਆਂ, ਬਹੁਤ ਸਾਰਾ ਲਾਈਫ ਸਟਾਕ ਦਾ ਨੁਕਸਾਨ ਆ ਜਿਹੜਾ ਉੱਥੇ ਹੋ ਚੁੱਕਿਆ ਹੈ। ਔਰ ਵਿਸਕੌਨਸਨ ਦੇ ਏਰੀਏ ਦੇ ਵਿੱਚ ਇੱਕ ਸਿਰਫਰੇ ਵੱਲੋਂ ਕ੍ਰਿਸਮਸ ਦੀ ਪਰੇਡ ਦੇ ਉੱਤੇ ਗੱਡੀ ਚੜਾ ਦਿੱਤੀ ਗਈ ਸੀ ਜਿਸ 'ਚ 5 ਵਿਅਕਤੀ ਮਾਰੇ ਗਏ ਅਤੇ 45 ਦੇ ਕਰੀਬ ਆ ਜਿਹੜੇ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ। ਪੁਲਿਸ ਵੱਲੋਂ ਹਾਲੇ ਇਸ ਦੇ ਉੱਤੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਇਸ ਦੇ ਪਿੱਛੇ ਕੀ ਮੋਟਿਵ ਸੀਗਾ, ਕਿਉਂ ਇਸ ਵਿਅਕਤੀ ਨੇ ਇਸ ਕ੍ਰਿਸਮਸ ਪਰੇਡ ਦੇ ਉੱਤੇ ਲਿਜਾ ਕੇ ਗੱਡੀ ਚੜਾ ਦਿੱਤੀ ਅਤੇ ਇਹਦੇ ਲਈ ਕੱਲ੍ਹ ਇੱਕ ਵੱਡੀ ਵਿਸਕੌਨਸਨ ਦੇ ਵਿੱਚ ਉਸ ਇਲਾਕੇ ਦੇ ਵਿੱਚ ਕੈਂਡਲ ਲਾਈਟ ਵਿਜਲ ਆ ਜਿਹੜਾ ਉਹ ਵੀ ਕੀਤਾ ਗਿਆ, ਵੱਡੀ ਤਾਦਾਦ ਦੇ ਵਿੱਚ ਲੋਕ ਇਕੱਠੇ ਹੋਏ ਸਨ। ਸੋ ਅੱਜ ਸ਼ਾਮ ਨੂੰ ਰਾਜ ਭਾਸ਼ਣ ਆ ਜਿਹੜਾ ਉਹ ਸੁਣਨ ਦਾ ਮੌਕਾ ਮਿਲੇਗਾ, ਸਿਰਫ 1.5 ਮਿੰਟ ਬਾਕੀ ਹੈ। ਕੋਈ ਕਾਲਰ ਸਾਡੇ ਨਾਲ ਹੈ ਅਤੇ 1.5 ਮਿੰਟ ਦੇ ਵਿੱਚ ਕੀ ਕਹਿਣਗੇ ਜੀ? ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
$25,000 ਅੱਜ ਕੱਲ ਦੇ ਵਿੱਚ ਉਹਨਾਂ ਨੂੰ ਪਹੁੰਚਾ ਕੀਤਾ ਜਾਊਗਾ ਤੇ ਪਲੱਸ ਕੁਛ ਮਾਇਆ ਜਿਹੜੀ ਹੈਗੀ ਆ ਜਿਹੜਾ ਸਿੱਖ ਮੋਟਰਸਾਈਕਲ ਕਲੱਬ BC ਦਾ ਹੈਗਾ ਆ ਉਹ ਫਰੰਟ ਲਾਈਨ ਤੇ ਉੱਥੇ ਅੱਗੇ ਕੰਮ ਕਰ ਰਹੇ ਹਨ, ਕੁਛ ਮਾਇਆ ਉਹਨਾਂ ਨੂੰ ਉਹਨਾਂ ਦੇ ਹੈਲਪ ਵਾਸਤੇ ਭੇਜੀ ਜਾ ਰਹੀ ਆ। ਸੋ ਇਹ ਜੋ ਫੈਸਲੀ ਸੀ ਉਹ ਸਮਾਂ ਕਿਸੇ ਤਕਨੀਕੀ ਕਾਰਨ ਕਰਕੇ ਨਹੀਂ ਨਿਕਲ ਸਕੀ, ਮੈਂ ਕਿਹਾ ਮੈਂ ਅਨਾਉਂਸ ਕਰ ਦਵਾਂ ਤੇ ਥੋੜੇ ਜਿਹੇ ਦੇ ਵਿੱਚ ਤੁਹਾਡੇ ਕੋਲ ਵੀ ਆ ਜਾਏ।
ਥੈਂਕ ਯੂ, ਧੰਨਵਾਦ। ਔਰ ਦੂਜੀ ਫਾਰਮਰਸ ਬਿੱਲ ਦੇ ਉੱਤੇ ਜੋ ਤੁਹਾਡੀ ਅੰਟਾਰੀਓ ਸਿੱਖ ਸੰਘ ਗੁਰਦੁਆਰਾ ਕੌਂਸਲ ਦੀ ਉਸ ਨੂੰ ਅਸੀਂ ਛਾਪ ਦਿੱਤਾ ਗਿਆ। ਵੈਸੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਿੱਖ ਕਮਿਊਨਿਟੀ ਨੇ ਇਸ ਸਮੇਂ ਬੜਾ ਅਹਿਮ ਰੋਲ ਨਿਭਾਇਆ, ਹੈਲੀਕਾਪਟਰ ਜਿਹੜੇ ਰੈਂਟ ਕਰਕੇ ਥਾਂ ਥਾਂ ਦੇ ਉੱਤੇ ਫੂਡ ਆ ਜਿਹੜਾ ਪਹੁੰਚਾਇਆ ਗਿਆ, ਸਰਕਾਰ ਦੇ ਲਈ ਵੱਡੀ ਰਾਹਤ ਬਣੇ ਨੇ ਸਿੱਖ ਕਮਿਊਨਿਟੀ ਇਸ ਮੁਸੀਬਤ ਦੀ ਘੜੀ ਦੇ ਵਿੱਚ।
ਥੈਂਕ ਯੂ,
ਧੰਨਵਾਦ। ਪ੍ਰੋਗਰਾਮ ਖਬਰਸਾਰ ਦਾ ਸਮਾਂ ਸਮਾਪਤ ਦਿਓ ਆ ਗਿਆ, ਫਿਰ ਮਿਲਦੀ ਉਮੀਦ ਦੇ ਨਾਲ। ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
आप वहाँ नहीं, लेकिन जब आप रेमिटली के जरिए पैसे घर भेजते हैं तो आप अपनों के पास महसूस करते हैं, बेटी की सालगिरह के लिए या किसी भी मौका पर। रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को जहनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਨ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ, ਬੱਚੇ ਕਿਸ ਕੋਲ ਰਹਿਣਗੇ।
SNS Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS Lawyers ਨੂੰ ਕਾਲ ਕਰੋ 416-655-2000।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowie Drive West, Brampton, ya call karo